ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਰੂ ਨਾਨਕ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰਕ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਮੂਰਤ ਹੈ ਜਗ ਆਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਮੂਰਤ ਹੈ ਜਗ ਆਇਓ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਗਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਹਮ ਨਾ ਸਗਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।
ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਨ ਨਿਧਾ ਦਿਜਬਰ ਸਕਲ ਧਾਵਾ ਸੁਧ ਕੇ ਹੇਤ, ਦੁਖਿਤ ਸਰਬ ਪਰਿਵਾਰ ਜੋ ਬੈਸੇ ਹੁਤੇ ਨਕੇਤ। ਦੁਖਤ ਸਰਬ ਪਰਿਵਾਰ ਜੋ ਬੈਸੇ ਹੁਤੇ ਨਕੇਤ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਸ੍ਰੀ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਗੁਰੂ ਸਵਰੂਪ ਖਾਲਸਾ ਸਤਿਸੰਗ ਜੀ, ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਸੰਧਿਆ ਦੇ ਸਮੇਂ ਦੀ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ, ਗੁਰਦੇਵ ਜੀ ਦੇ ਦਰਸ਼ਨ ਕਰਕੇ, ਗੁਰੂ ਕੀ ਸੰਗਤ ਕਰਕੇ, ਗੁਰਬਾਣੀ ਸਰਵਣ ਕਰਕੇ, ਕੀਰਤਨ ਸਰਵਣ ਕਰਕੇ, ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਕਲਯੁਗ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੇ ਅਵਤਾਰ ਸ੍ਰੀ ਗੁਰੂ ਨਾਨਕ ਸਾਹਿਬ ਗਰੀਬ ਨਿਵਾਸ ਜੀ ਮਹਾਰਾਜ ਜੀ ਦੇ ਜੋ ਪਾਵਨ ਜੀਵਨੀ ਦੀ ਕਥਾ ਲੜੀਵਾਰ ਰੂਪ ਦੇ ਵਿੱਚ ਚੱਲ ਰਹੀ ਹੈ, ਸੁਲਤਾਨਪੁਰ ਸਾਹਿਬ ਗਰੀਬ ਨਿਵਾਸ, ਜੋ ਦੌਲਤ ਖਾਨ ਨਵਾਬ ਦੇ ਨਾਲ, ਉਹਨੇ ਆਖਿਆ ਮੇਰੇ ਨਾਲ ਨਵਾਜ ਪੜ੍ਹ, ਜੇ ਤੁਸੀਂ ਮੁਸਲਮਾਨ ਅਤੇ ਹਿੰਦੂਆਂ ਨੂੰ ਇੱਕ ਮੰਨਦੇ ਹੋ। ਸਾਹਿਬ ਜੀ ਮਸੀਤ ਦੇ ਵਿੱਚ ਗਏ, ਬੜੇ ਲੋਕ ਇਕੱਠੇ ਹੋ ਕੇ ਗਏ, ਬੜਾ ਰੌਲਾ ਪਿਆ ਕਿ ਗੁਰੂ ਨਾਨਕ ਮੁਸਲਮਾਨ ਹੋ ਚੱਲਿਆ ਹੈ। ਨਵਾਜ ਸ਼ੁਰੂ ਹੋਈ, ਨਵਾਬ ਦਾ ਮਨ ਕਾਬਲ ਕੰਧਾਰ ਘੋੜੇ ਖਰੀਦਦਾ ਰਿਹਾ, ਅਤੇ ਕਾਜ਼ੀ ਦਾ ਮਨ ਘਰ ਦੇ ਵਿੱਚ ਘੋੜੇ ਦੇ ਵਿਛੇਰੇ ਨੂੰ ਬਚਾਉਂਦਾ ਰਿਹਾ। ਸਤਿਗੁਰਾਂ ਨੇ ਸਾਰੀ ਗੱਲ ਦੱਸ ਕੇ ਨਿਰੁੱਤਰ ਕਰ ਦਿੱਤਾ। ਦੌਲਤ ਖਾਨ ਨੇ ਮਾਫ਼ੀ ਮੰਗੀ। ਸਤਿਗੁਰਾਂ ਨੇ ਸ੍ਰੇਸ਼ਟ ਮਤ ਮਨ ਨੂੰ ਸੰਬੋਧਨ ਕਰਕੇ ਸਮਝਾਉਣਾ ਕੀਤਾ, ਸ਼ੰਕੇ ਨਿਵਿਰਤ ਕਰ ਦਿੱਤੇ। ਦੌਲਤ ਖਾਂ ਆਖਣ ਲੱਗਾ, 760 ਰੁਪਈਏ ਮਹਾਰਾਜ ਕੀ ਕਰਨੇ ਹੈ, ਸਾਹਿਬ ਕਹਿਣ ਲੱਗੇ ਤੈਨੂੰ ਆਖਿਆ ਉਹ ਫਕੀਰਾਂ ਨੂੰ ਦੇਣੇ ਹੈ, ਤੇਰੇ ਮਨ ਦੇ ਵਿੱਚ ਕੀ ਆ? ਕਹਿਣ ਲੱਗਾ ਮਹਾਰਾਜ ਮੈਂ ਤਾਂ ਆਖਿਆ ਅੱਧਾ ਪੈਸੇ ਤੁਹਾਡੇ ਪਰਿਵਾਰ ਨੂੰ ਦੇ ਦੇਵਾਂ, ਅੱਧੇ ਸਾਧੂਆਂ ਨੂੰ ਦੇ ਦੇਵਾਂ। ਮਹਾਰਾਜ ਕਹਿਣ ਲੱਗੇ ਚੰਗਾ ਭਾਈ, ਇਸ ਤਰ੍ਹਾਂ ਹੀ ਕਰ ਲਾ, ਜਿਸ ਤਰ੍ਹਾਂ ਤੇਰੇ ਮਨ ਦੇ ਵਿੱਚ ਆਉਂਦੇ ਅਸੀਂ ਸਹਿਮਤ ਹੈ। ਸਾਹਿਬ ਜੀ ਉੱਥੋਂ ਮਸੀਤ ਤੋਂ ਬਾਹਰ ਤੁਰੇ, ਉਹ ਨਿੱਧਾ ਨਾਮੇ ਜਿਹੜਾ ਬ੍ਰਾਹਮਣ ਵੇਖਣ ਗਿਆ ਸੀ, ਜੈ ਰਾਮ ਨੇ ਮਾਤਾ ਬੇਬੇ ਨਾਨਕੀ ਜੀ ਨੇ ਭੇਜਿਆ ਸੀ, ਉਹ ਦੌੜਿਆ। ਉਹਨੇ ਆਣ ਕੇ ਦੱਸਿਆ ਖੁਸ਼ਖਬਰੀ ਕਿ ਦੌਲਤ ਖਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ ਹੈ, ਉਪਦੇਸ਼ ਲਿਆ ਹੈ, ਸਾਰਿਆਂ ਨੂੰ ਨਿਉਣਾ ਪਿਆ ਹੈ, ਪਤਾ ਨਹੀਂ ਬਾਕੀ ਦਾ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ, ਅਤੇ ਗੁਰੂ ਸਾਹਿਬ ਜੀ ਨੇ ਨਮਾਜ਼ ਨਹੀਂ ਪੜ੍ਹੀ, ਸਗੋਂ ਉਹਨਾਂ ਨੂੰ ਕਾਜੀ ਨੂੰ ਅਤੇ ਦੌਲਤ ਖਾਂ ਨੂੰ ਮਹਾਰਾਜ ਜੀ ਦੇ ਅੱਗੇ ਝੁਕਣਾ ਪਿਆ ਹੈ। ਸੋ ਇਸ ਪ੍ਰਕਾਰ ਦੇ ਨਾਲ ਬੇਬੇ ਨਾਨਕੀ ਜੀ ਆਖਣ ਲੱਗੇ ਮੇਰੇ ਭਰਾਤਾ ਜੀ ਗੁਰੂ ਨਾਨਕ ਸਾਹਿਬ ਜੀ ਕਿੱਧਰ ਨੂੰ ਗਏ? ਕਹਿਣ ਲੱਗਾ ਮਹਾਰਾਜ ਬੇਬੇ ਜੀ ਮੈਨੂੰ ਨਹੀਂ ਪਤਾ। ਜੈ ਰਾਮ ਜੀ ਕਹਿਣ ਲੱਗੇ ਤੂੰ ਮਾੜਾ ਕੀਤਾ ਹੈ, ਤੂੰ ਖਬਰ ਰੱਖਣੀ ਸੀ ਕਿੱਧਰ ਨੂੰ ਜਾਂਦੇ ਸੀ, ਸਾਨੂੰ ਫਿਰ ਆਣ ਕੇ ਦੱਸ ਦਿਓ। ਇਸ ਤਰ੍ਹਾਂ ਜਿਹੜਾ ਬਚਨ ਬਿਲਾਸ ਚੱਲ ਰਿਹਾ ਸੀ, ਇੱਥੋਂ ਤੱਕ ਆਪਾਂ ਕਥਾ ਸਰਵਣ ਕੀਤੀ। ਹੁਣ ਜਿਵੇਂ ਅੱਗੇ ਰਲਾ ਪ੍ਰਕਰਨ ਅੱਗੇ ਆਰੰਭ ਹੋ ਰਿਹਾ ਹੈ, ਜਿਵੇਂ ਵੀ ਆ ਰਿਹਾ ਹੈ, ਆਪਾਂ ਇਸੇ ਤਰ੍ਹਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੱਜ ਕੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ।
ਹੋ ਨਹਿਰੇ ਤਹਾ ਦੇਨ ਦਰੁਤ ਸੁਧ ਆਇਓ।
ਉਹ ਬ੍ਰਾਹਮਣ ਨਿੱਧਾ ਜਿਹੜਾ ਸੀ ਨਾ, ਜਦੋਂ ਜੈ ਰਾਮ ਜੀ ਨੇ ਉਹਨੂੰ ਕੁਝ ਗੁੱਸੇ ਦੇ ਨਾਲ ਝਿੜਕਿਆ, ਤੂੰ ਖਬਰ ਕਰਨੀ ਸੀ ਕਿ ਗੁਰੂ ਨਾਨਕ ਸਾਹਿਬ ਕਿੱਧਰ ਨੂੰ ਜਾਂਦਾ ਸੀ ਮਸੀਤ ਦੇ ਵਿੱਚੋਂ ਨਿਕਲ ਕੇ ਬਾਹਰ। ਕਹਿਣ ਲੱਗਾ ਮੈਂ ਤਾਂ ਦਰਸ਼ਨ ਹੀ ਕੀਤੇ, ਮੈਂ ਤਾਂ ਦਰੁੱਤ ਛੇਤੀ ਦੇ ਨਾਲ ਕੇਵਲ ਆਪ ਜੀ ਨੂੰ ਦੱਸਣ ਵਾਸਤੇ ਦੌੜ ਆਇਆ ਹਾਂ।
ਸੁਨਤ ਸ਼੍ਰਵਣ ਜੈ ਰਾਮ ਰੋਸ ਤੇ ਪਰ ਕਹਿਓ।
ਬੜੇ ਰੋਸ ਦੇ ਨਾਲ ਗੁੱਸੇ ਦੇ ਨਾਲ ਜਿਹੜਾ ਜੈ ਰਾਮ ਕਹਿਣ ਲੱਗਾ,
ਮਿਲਿਓ ਖੋਜ ਕਰ ਕਿਉਂ ਨਾ ਕੁਸ਼ਲ ਤਿੰਨ ਤੇ ਲਈ।
ਤੂੰ ਕਿਉਂ ਨਹੀਂ ਮਿਲਿਆ ਗੁਰੂ ਨਾਨਕ ਸਾਹਿਬ ਨੂੰ? ਤੂੰ ਉਹਨਾਂ ਦੇ ਕੋਲੋਂ ਕੋਈ ਰਾਜੀ ਖੁਸ਼ੀ ਸੁੱਖ ਸ਼ਾਂਤ ਕੋਈ ਉਹਨਾਂ ਦਾ ਸਰੀਰ ਦਾ ਕੋਈ ਖਬਰ ਪੁੱਛ ਦੋ।
ਹੋ ਆਇਓ ਸੁਧ ਬਿਨ ਲਏ ਬਾਤ ਪਲ ਨਹਿ ਕਹੀ।
ਇਹ ਨਿੱਧਾ ਬ੍ਰਾਹਮਣ ਤੂੰ ਚੰਗਾ ਨਹੀਂ ਕੀਤਾ ਕਿ ਬਿਨਾਂ ਖਬਰ ਤੋਂ ਸੁੱਖ ਸ਼ਾਂਤ ਤੋਂ ਭੱਜ ਕਰਕੇ ਤੂੰ ਇੱਥੇ ਆ ਗਿਆ ਹੈ।
ਭਗਤ ਨਾਨਕੀ ਬਚਨ ਚਿੰਤ ਚਿਤ ਤੇ ਤਜੋ।
ਬੇਬੇ ਨਾਨਕੀ ਜੀ ਕਹਿਣ ਲੱਗੇ ਪਤੀ ਜੀ ਜੈ ਰਾਮ ਜੀ ਮਨ ਦੇ ਵਿੱਚੋਂ ਚਿੰਤਾ ਛੱਡ ਦਿਓ,
ਧਰੋ ਪ੍ਰੀਤ ਪ੍ਰਤੀਤ ਨਾ ਸੰਸੈ ਹੱਥ ਅਜੋ।
ਮੇਰੇ ਭਰਾਤਾ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਭਰੋਸਾ ਰੱਖੋ ਤੇ ਭਰੋਸੇ ਨੂੰ ਡਲਾਓ ਨਾ।
ਉਠੋ ਅਸਨ ਮੁਖ ਅਚੋ ਬਹੁਤ ਚਿਰ ਕੋ ਧਰਿਓ।
ਕਦੋਂ ਦਾ ਮੈਂ ਪ੍ਰਸ਼ਾਦਾ ਪਾ ਕੇ ਰੱਖਿਆ ਤੇ ਸ਼ੱਕ ਨਹੀਂ ਰਹਿ, ਉੱਠੋ ਤੇ ਭੋਜਨ ਛਕੋ। ਜੈ ਰਾਮ ਜੀ ਨੂੰ ਬੇਬੇ ਨਾਨਕੀ ਜੀ ਕਹਿਣ ਲੱਗੇ,
ਹੋ ਆਵੇਂਗੇ ਸੁਖ ਸੰਗ ਭਰਾਤ ਹਰ ਅਵਤਰਿਓ।
ਮੇਰਾ ਭਰਾਤਾ ਹਰੀ ਦਾ ਅਵਤਾਰ ਹੈ, ਪਰਮੇਸ਼ਰ ਦਾ ਅਵਤਾਰ ਹੈ ਗੁਰੂ ਨਾਨਕ ਸਾਹਿਬ, ਉਹ ਜ਼ਰੂਰ ਖੁਸ਼ੀ ਦੇ ਨਾਲ ਆਪਣੇ ਕੋਲ ਆਉਣਗੇ।
ਇਹ ਬਿਧ ਬਦਨੇ ਬਦਤ ਸਦਨ ਪਰ ਦੰਪਤੰਗ।
ਦੰਪਤੰਗ ਦੋਵੇਂ ਜੀ ਜੈ ਰਾਮ ਅਤੇ ਬੇਬੇ ਨਾਨਕੀ ਜੀ, ਇਸ ਤਰ੍ਹਾਂ ਬਚਨ ਦੋਵੇਂ ਜੀ ਆਪਣੇ ਘਰ ਦੇ ਵਿੱਚ ਕਰ ਰਹੇ ਹਨ।
ਨੀਚੇ ਤੁਲਸਾਂ ਹੁਤੇ ਨਿਰਖ ਜਗ ਬੰਦਤੰਗ।
ਇੰਨੇ ਚਿਰ ਨੂੰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਘਰ ਨੂੰ ਆ ਰਹੇ ਨੇ, ਅਤੇ ਜਿਹੜੀ ਤੁਲਸਾਂ ਦਾਸੀ ਹੈ ਘਰ ਦੇ ਵਿੱਚ ਸੇਵਾ ਕਰਨ ਵਾਲੀ ਬੇਬੇ ਜੀ ਦੇ ਕੋਲ, ਉਹਨੇ ਵੇਖ ਲਿਆ ਹੈ।
ਬਧੂ ਭਰਾਤ ਜੀ ਆਏ ਬਦਨ ਅਰਬਿੰਦਿਆ।
ਇਹ ਬਹੂ ਜੀ ਨਾਨਕੀ ਜੀ ਤੁਹਾਡੇ ਭਰਾਤਾ ਜੀ ਗੁਰੂ ਨਾਨਕ ਸਾਹਿਬ ਜੀ ਆ ਰਹੇ ਨੇ ਆਪਣੇ ਘਰ ਨੂੰ, ਜਿਨ੍ਹਾਂ ਦਾ ਚਿਹਰਾ ਜਿਹੜਾ ਬੜਾ ਕਮਲ ਫੁੱਲ ਦੇ ਤਰ੍ਹਾਂ ਖਿੜਿਆ ਹੋਇਆ ਹੈ।
ਆਨੰਦ ਕੰਧ ਮੁਕੰਦ ਕਦਨ ਦੁੱਖ ਦੁੰਦਿਆ।
ਜਿਹੜੇ ਸਾਰੇ ਦੁੱਖਾਂ ਨੂੰ ਕੱਟਣ ਵਾਲੇ ਨੇ, ਗਿਆਨ ਦੇ ਬੱਦਲ ਨੇ, ਮੁਕਤੀ ਦੇ ਦਾਤੇ ਹਨ, ਸਿੱਖਾਂ ਨੂੰ ਸੁੱਖ ਦੇਣ ਵਾਲੇ ਹਨ।
ਸੁਨਤ ਨਾਮ ਜੈ ਰਾਮ ਅਮੀ ਆਮੀ ਪੀਓ।
ਕਹਿੰਦੇ ਕਿ ਜਿਸ ਤਰ੍ਹਾਂ ਕੋਈ ਰੋਗੀ ਪਿਆ ਹੋਵੇ ਨਾ, ਬੜੇ ਚਿਰ ਦਾ ਰੋਗ ਦਾ ਗ੍ਰਸਿਆ, ਅਤੇ ਉਹਨੂੰ ਅੰਮ੍ਰਿਤ ਮਿਲ ਜਾਵੇ ਅਤੇ ਉੱਠ ਕੇ ਕਾਇਮ ਹੋ ਜਾਂਦਾ। ਅਤੇ ਜਿਹੜਾ ਜੈ ਰਾਮ ਸੀ ਨਾ, ਉਹ ਚਿੰਤਾ ਦੇ ਦੁੱਖ ਦੇ ਵਿੱਚ ਬੜਾ ਗਰਸਿਆ ਹੋਇਆ ਸੀ ਕਿ ਗੁਰੂ ਨਾਨਕ ਸਾਹਿਬ ਮੁਸਲਮਾਨ ਬਣ ਚੱਲਿਆ, ਲੋਕਾਂ ਨੇ ਬੜੀ ਨਿੰਦਿਆ ਕਰਨੀ ਹੈ, ਕੀ ਹੋਵੇਗਾ। ਕਹਿੰਦੇ ਕਿ ਹੁਣ ਜਦੋਂ ਸਾਰੀ ਗੱਲ ਸੁਣ ਲਈ ਹੈ ਕਿ ਦੌਲਤ ਖਾਂ ਨੇ ਮੱਥਾ ਵੀ ਟੇਕਿਆ ਹੈ ਅਤੇ ਮੁਆਫ਼ੀ ਵੀ ਮੰਗੀ ਹੈ, ਅਤੇ ਹੁਣ ਗੁਰੂ ਨਾਨਕ ਸਾਹਿਬ ਜੀ ਘਰ ਨੂੰ ਆ ਰਹੇ ਨੇ। ਕਹਿੰਦੇ ਕਿ ਜਿਸ ਤਰ੍ਹਾਂ ਕੋਈ ਕੰਨਾਂ ਦੇ ਵਿੱਚ ਅੰਮ੍ਰਿਤ ਬਚਨ ਸੁਣ ਰੂਪੀ ਅੰਮ੍ਰਿਤ ਹੀ ਮਿਲ ਗਿਆ ਹੋਵੇ ਨਾ, ਇਸ ਤਰ੍ਹਾਂ ਜਿਹੜੀ ਖੁਸ਼ੀ ਆ ਗਈ ਹੈ ਭਾਈਆ ਜੈ ਰਾਮ ਜੀ ਦੇ ਮਨ ਦੇ ਵਿੱਚ।
ਅੰਗ ਨਵੇਂ ਵੈ ਸ਼ੋਭ ਉੱਠਿਓ ਨਿਰਖਤ ਭਇਓ,
ਇੰਨੀ ਖੁਸ਼ੀ ਇੱਕਦਮ ਆ ਗਈ, ਅੰਗਾਂ ਦੇ ਵਿੱਚ ਸਮਾਉਂਦਾ ਨਹੀਂ ਜੈ ਰਾਮ, ਬੜੀ ਕਾਹਲੀ ਦੇ ਨਾਲ ਉੱਠਿਆ ਦਰਸ਼ਨ ਕਰਨ ਵਾਸਤੇ।
ਕੁੰਦ ਰਦਨ ਤਿੰਨ ਸਦਨ ਕਦਨ ਦੁੱਖ ਆਏਗੇ,
ਕਹਿੰਦੇ ਕਿ ਮਰਦਬਾਨ ਦੇ ਫੁੱਲ ਦੀ ਤਰ੍ਹਾਂ ਸਾਹਿਬ ਜੀ ਦੇ ਜੋ ਰਦਨ ਕੀ ਦੰਦ ਹੈ, ਸੋਹਣੇ ਹੈ, ਮੁੱਖੜਾ ਹੈ, ਹੱਸੂ ਹੱਸੂ ਮੁਸ਼ਕਰਾ ਰਿਹਾ ਹੈ, ਅਤੇ ਸਾਹਿਬ ਜੀ ਘਰ ਨੂੰ ਆ ਰਹੇ ਹਨ।
ਉਹ ਨਿਰਖ ਹਰਖ ਔਰ ਸਰਸ ਬਿਸੂਰ ਨਸਾਏਗੇ,
ਕਹਿੰਦੇ ਕਿ ਸਾਰੇ ਝੂਰੇ ਜਿਹੜੇ ਜੈ ਰਾਮ ਦੇ ਜਿਹੜੇ ਸੀ ਉਹ ਨਾਸ ਹੋ ਗਏ, ਅਤੇ ਇੱਕਦਮ ਖੁਸ਼ੀ ਦੀ ਲਹਿਰ ਆ ਗਈ ਹੈ।
ਦੋਹਰਾ ਅਰਬਿੰਦ ਬਦਨ ਬਿਲੋਕ ਕਹਿ ਦੰਪਤ ਬੰਧਨ ਕੀਨ,
ਕਮਲ ਸਰੀਖੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁਖੜੇ ਦੇ ਦਰਸ਼ਨ ਕਰਕੇ ਦੋਵਾਂ ਜੀਆਂ ਨੇ ਸਤਿਗੁਰਾਂ ਦੇ ਚਰਨ ਕਮਲਾਂ 'ਤੇ ਮੱਥਾ ਟੇਕਿਆ।
ਚਿੰਤਾ ਚਿਤ ਤੇ ਖੀਨ ਹਵੈ ਆਨੰਦ ਮੈਂ ਭੇ ਪੀਨ,
ਕਹਿੰਦੇ ਆ ਕਿ ਜਿਸ ਤਰ੍ਹਾਂ ਚਿੰਤਾ ਦੇ ਨਾਲ ਗਰਸੇ ਹੋਏ ਸੀ ਨਾ ਜੈ ਰਾਮ ਜੀ, ਅਤੇ ਸਰੀਰ ਜਿਹੜਾ ਉਹ ਘਟਦਾ ਜਾ ਰਿਹਾ ਸੀ, ਅਤੇ ਹੁਣ ਅੰਮ੍ਰਿਤ ਰੂਪੀ ਦਰਸ਼ਨ ਹੋ ਗਿਆ ਹੈ ਨਾ, ਅਤੇ ਅੰਮ੍ਰਿਤ ਰੂਪੀ ਜਦੋਂ ਦਰਸ਼ਨ ਗੁਰੂ ਨਾਨਕ ਸਾਹਿਬ ਜੀ ਦੇ ਕੀਤੇ, ਮਾਨੋ ਅੰਮ੍ਰਿਤ ਮਿਲ ਕੇ ਅਤੇ ਦਰਸ਼ਨ ਰੂਪ ਕਰਕੇ ਅਤੇ ਮਾਨੋ ਬੜੇ ਬਲੀ ਹੋ ਗਏ ਨੇ, ਬੜੇ ਤਗੜੇ ਹੋ ਗਏ ਹਨ।
ਰਾਜ ਛੰਦ ਜੈ ਰਾਮ ਔਰ ਨਾਨਕੀ ਬਸਾਏ ਭੂਰ ਸਾਦਰਾ,
ਕਹਿੰਦੇ ਕਿ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਬਿਠਾਇਆ ਹੈ।
ਮਸੀਤ ਆਪ ਜਾਏ ਜਿਉਂ ਕਰੀ ਕਹਿਓ ਮਿਆ ਕਰਾ,
ਇਸ ਵਾਸਤੇ ਭਾਈਆ ਜੈ ਰਾਮ ਜੀ ਆਖਣ ਲੱਗੇ, ਮਹਾਰਾਜ ਆਪ ਜੀ ਮਸੀਤ ਦੇ ਵਿੱਚ ਗਏ ਸੀ ਕਿਰਪਾ ਦੇ ਖਜ਼ਾਨੇ ਆਪ ਜੀ, ਫਿਰ ਉੱਥੇ ਕੀ ਵਾਰਤਾ ਹੋਈ ਹੈ।
ਸਚਿੰਤ ਚੀਤ ਹਵੈ ਰਹੇ ਨਾ ਭੇਵ ਕੋਈ ਜਾਣੀਆਂ,
ਮਹਾਰਾਜ ਅਸੀਂ ਤਾਂ ਤੁਹਾਡੇ ਭੇਦ ਨੂੰ ਜਾਣਿਆ ਨਹੀਂ, ਸਾਨੂੰ ਬੜੀ ਇਸ ਗੱਲ ਦੀ ਚਿੰਤਾ ਰਹੀ, ਸਾਨੂੰ ਬੜਾ ਫਿਕਰ ਰਿਹਾ।
ਉਹ ਮਾਨ ਨਿੰਦ ਆਨਨ ਭਣੇ ਸੁਣੇ ਭੁਲਾਨੇ ਆ,
ਕਿਉਂ ਕਰਕੇ ਜਿਹੜੇ ਭੁੱਲੇ ਹੋਏ ਲੋਕ ਹੈ ਉਹ ਆਪਣੇ ਮੁੱਖ ਦੇ ਵਿੱਚੋਂ ਆਪ ਜੀ ਦੀ ਨਿੰਦਿਆ ਕਰਦੇ ਸੀ ਕਿ ਗੁਰੂ ਨਾਨਕ ਸਾਹਿਬ ਮੁਸਲਮਾਨ ਹੋ ਚੱਲਿਆ ਹੈ, ਜੈ ਰਾਮ ਦਾ ਜਿਹੜਾ ਰਿਸ਼ਤੇਦਾਰ ਉਹ ਮੁਸਲਮਾਨ ਹੋ ਚੱਲਿਆ ਹੈ, ਉਹ ਭੁੱਲੇ ਹੋਏ ਲੋਕ ਇਸ ਤਰ੍ਹਾਂ ਆਖੀ ਜਾਂਦੇ ਸਨ।
ਗੁਰੂ ਪਨੰਤ ਬੀਤ ਗਈ ਜੋ ਤਾਹੇ ਕਿਆ ਵਿਚਾਰ ਹੈ,
ਮਾਰੇ ਕਹਿਣ ਲੱਗੇ ਭਾਈਆ ਜੀ ਜੈ ਰਾਮ ਜੀ ਜਿਹੜੀ ਹੁਣ ਗੱਲ ਬੀਤ ਗਈ ਸੋ ਮਸੀਤ ਦੇ ਵਿੱਚ ਹੋ ਗਈ, ਉਹ ਤਾਂ ਬੀਤ ਗਈ ਹੈ, ਉਹਦਾ ਆਪਾਂ ਜਿਗਰ ਬਾਅਦ ਦੇ ਵਿੱਚ ਹੁਣ ਕਾਹਦਾ ਕਰਨਾ ਹੈ, ਉਹ ਤਾਂ ਬਚਨ ਲੰਘ ਗਿਆ ਹੈ।
ਸਮੀਪ ਜੇ ਪੁਮਾਨ ਥੇ ਸਨੇਹੋ ਸੋ ਉਚਾਰ ਹੈ,
ਬਾਰੇ ਕਹਿਣ ਲੱਗੇ ਜਿਹੜੇ ਉਸ ਸਮੇਂ ਮਸੀਤ ਦੇ ਵਿੱਚ ਕੋਲ ਸੀ ਨਾ, ਉਹ ਜਦੋਂ ਗੱਲਾਂ ਬਾਤਾਂ ਕਰਨਗੇ ਤੇ ਉਹਨਾਂ ਦੇ ਕੋਲੋਂ ਸੁਣ ਲਵੀ, ਉਹਨਾਂ ਤੋਂ ਸੁਣ ਲਵੀ ਕਿ ਮਸੀਤ ਦੇ ਵਿੱਚ ਕੀ ਹੋਇਆ ਸੀਗਾ।
ਜੈ ਰਾਮ ਹੱਥ ਬੰਦ ਦੋ ਬੁਝੰਤ ਬਾਰ ਬਾਰ ਹੀ,
ਤੇ ਭਾਈਆ ਜੈ ਰਾਮ ਜੀ ਵਾਰ ਵਾਰ ਸਤਿਗੁਰਾਂ ਨੂੰ ਹੱਥ ਜੋੜ ਕੇ ਪੁੱਛਦੇ ਨੇ, ਮਹਾਰਾਜ ਆਪ ਦੱਸੋ, ਆਪ ਦੱਸੋ ਕਿ ਮਸੀਤ ਦੇ ਵਿੱਚ ਕੀ ਵਾਰਤਾ ਹੋਈ।
ਮਸੀਤ ਮੈਂ ਬਤੀਤ ਜਿਉਂ ਸੁਣਾਈਏ ਉਹ ਚਾਰ ਹੀ,
ਉਹ ਆਪ ਆਪਣੇ ਮੁਖੜੇ ਦੇ ਵਿੱਚੋਂ ਬੋਲ ਕੇ ਸੁਣਾਓ ਜੋ ਮਸੀਤ ਦੇ ਵਿੱਚ ਹੋਇਆ।
ਬੁਝੇ ਆਨ ਕੋ ਹਮੈ ਬਿਨਾਂ ਸੁਣੇ ਕੇ ਭਾਗ ਹੀ,
ਮਾਰੇ ਜੈ ਰਾਮ ਜੀ ਕਹਿਣ ਲੱਗੇ ਮਹਾਰਾਜ ਜਿਹੜਾ ਆਪ ਜੀ ਆਖਦੇ ਹੋ ਕਿ ਜਿਹੜੇ ਉੱਥੇ ਕੋਲ ਖੜੇ ਸੀ ਉਹ ਜੋ ਉਹਨਾਂ ਦੇ ਕੋਲੋਂ ਪੁੱਛ ਲਿਓ, ਮਹਾਰਾਜ ਉਹਨਾਂ ਨੇ ਵੀ ਸੁਣਿਆ ਹੋਇਆ, ਗਾਂ ਇੱਕ ਦੂਜੇ ਤੋਂ ਸੁਣਿਆ ਹੋਇਆ, ਸਾ ਮੈਨੂੰ ਦੱਸਣਾ ਹੈ, ਇਸ ਵਾਸਤੇ ਗਾਂ ਦੀ ਗਾਂ ਉਹ ਬਚਨ ਸੁਣਨਾ ਹੈ।
ਕੁਮਾਰ ਤੁੰਡ ਜੋ ਸੁਣੈ ਸੋ ਸੱਚ ਬਚ ਲਾਖ ਹੀ,
ਤੇ ਉਹਦੇ ਵਿੱਚ ਕੋਈ ਝੂਠ ਸੱਚ ਵੀ ਹੋ ਸਕਦਾ, ਗੱਲਾਂ ਕੋਈ ਬਣਾਉਟੀ ਵੀ ਬਣ ਸਕਦੀਆਂ ਨੇ, ਅਤੇ ਮਹਾਰਾਜ ਜਿਹੜੀ ਆਪ ਜੀ ਦੇ ਮੁੱਖ ਦੇ ਵਿੱਚੋਂ ਜਿਹੜਾ ਤੁਸੀਂ ਆਪ ਜੀ ਖੁਦ ਦੱਸੋਗੇ ਕਿ ਸਾਡੇ ਨਾਲ ਆਹ ਬਚਨ ਹੋਇਆ, ਇਹਦੇ ਉੱਤੇ ਤਾਂ ਸਾਨੂੰ ਤਾਂ ਚੰਗੀ ਤਰ੍ਹਾਂ ਜਿਹੜਾ ਭਰੋਸਾ ਤੇ ਯਕੀਨ ਹੋਵੇਗਾ।
ਭਈ ਜੋ ਆਦ ਅੰਤ ਲਓ ਬਖਾਨ ਆਪ ਕੀਜੀਏ।
ਮਹਾਰਾਜ ਜਦੋਂ ਮਸੀਤ ਦੇ ਵਿੱਚ ਪਹੁੰਚਤੇ ਤੇ ਅਖੀਰ ਤੱਕ ਜੋ ਵੀ ਹੋਇਆ ਉਹ ਆਪ ਕਿਰਪਾ ਕਰਕੇ ਦੱਸੋ।
ਸਭੈ ਸੁਣਾਏ ਬਾਤ ਕੋ ਆਨੰਦ ਮੋਹੇ ਦੀਜੀਏ।
ਮਹਾਰਾਜ ਸਾਰੀ ਵਾਰਤਾ ਦੱਸੋ ਜੋ ਮਸੀਤ ਦੇ ਵਿੱਚ ਹੋਇਆ ਤੇ ਮੈਨੂੰ ਆਨੰਦ ਖੁਸ਼ ਕਰਨਾ ਕਰੋ।
ਦੇਖ ਦੀਨਤਾ ਦਿਆਲ ਬਦਨ ਸਭ ਬਿਦ ਕਹੀ।
ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਤੇ ਜਦੋਂ ਜੈ ਰਾਮ ਜੀ ਦੀਆਂ ਵਾਰ ਵਾਰ ਬੇਨਤੀਆਂ ਸੁਣੀਆਂ ਤੇ ਫਿਰ ਮਹਾਰਾਜ ਜੀ ਦੱਸਣ ਵਾਸਤੇ ਤਿਆਰ ਹੋਏ।
ਜਿਉਂ ਹੋਇਓ ਬਿਰਤਾਂਤ ਖਾਨ ਕਾਜੀ ਸਹੀ।
ਜੋ ਨਵਾਬ ਦੇ ਨਾਲ ਤੇ ਕਾਜੀ ਦੇ ਨਾਲ ਸਹੀ ਜੋ ਬਚਨ ਹੋਇਆ ਉਹ ਮਹਾਰਾਜ ਜੀ ਦੱਸ ਰਹੇ ਹਨ।
ਮਨਮੁਖ ਮੂੜ ਅਜਾਨ ਨਾ ਮਨ ਥਿਰ ਕਰਤ ਹੈ।
ਮਹਾਰੇ ਕਹਿਣ ਲੱਗੇ ਜੈ ਰਾਮ ਜੀ ਭਾਈਆ ਜੀ ਇਹ ਦੌਲਤ ਖਾਂ ਇਹ ਕਾਜੀ ਇਹ ਜਿਹੜੇ ਮੁਸਲਮਾਨ ਹੈ ਨਾ ਇਹ ਸਭ ਪਖੰਡ ਜਿਹਾ ਹੀ ਕਰ ਰਹੇ ਨੇ। ਇਹਨਾਂ ਦੀ ਕੋਈ ਬੰਦਗੀ ਬੁੰਦਗੀ ਨਹੀਂ ਹੈ। ਮਾਣ ਇਹਨਾਂ ਦਾ ਹੋਰ ਕਿਧਰੇ ਹੁੰਦਾ ਤੇ ਆਪ ਕਿਤੇ ਹੋਰ ਹੁੰਦੇ ਹਨ।
ਉਹ ਬਾਹਰ ਭੇਖ ਸਰੀਰ ਬੰਦਗੀ ਧਰਤ ਹੈ।
ਇਹਨਾਂ ਨੇ ਕੇਵਲ ਸਰੀਰਾਂ ਦੇ ਉੱਤੇ ਭੇਸ ਧਾਰਨ ਕੀਤਾ ਕਿ ਅਸੀਂ ਬੰਦਗੀ ਵਾਲੇ ਹਾਂ, ਅਸੀਂ ਨਵਾਜ਼ ਪੜ੍ਹਦੇ ਹਾਂ, ਅਸੀਂ ਕਾਜੀ ਹਾਂ, ਅਸੀਂ ਖੁਦਾ ਦੀ ਨਵਾਜ਼ ਕਰਦੇ ਹਾਂ। ਮਹਾਰੇ ਕਹਿਣ ਲੱਗੇ ਇਹਨਾਂ ਨੇ ਕੇਵਲ ਸਰੀਰਾਂ ਦਾ ਭੇਸ ਜਿਹਾ ਬਣਾਇਆ ਹੋਇਆ ਬਨਾਉਟੀ।
ਗਰਬ ਕਰੇ ਨਿਜ ਹਿਰਦੇ ਖੁਦਾਏ ਕੇ ਯਾਦ ਹੈ।
ਤੇ ਲੋਕਾਂ ਨੂੰ ਜਨਾ ਕਰਕੇ ਹੰਕਾਰ ਜਿਹਾ ਕਰਦੇ ਨੇ ਕਿ ਅਸੀਂ ਬੰਦਗੀ ਕਰਦੇ ਹਾਂ, ਅਸੀਂ ਨਵਾਜ਼ ਪੜ੍ਹਦੇ ਹਾਂ ਤੇ ਲੋਕਾਂ ਦੇ ਵਿੱਚ ਇਸ ਗੱਲ ਦੀ ਆਪਣੀ ਪ੍ਰਭਤਾ ਜੀ ਵਿਖਾਉਂਦੇ ਹਨ।
ਛੂਛੇ ਪ੍ਰੇਮ ਵਿਹੀਨ ਭੇਖ ਸਭ ਬਾਦ ਹੈ।
ਇਹ ਜੈ ਰਾਮ ਪ੍ਰੇਮ ਤੋਂ ਸੱਖਣੇ ਹਿਰਦੇ ਦੇ ਵਿੱਚ ਕਿਸੇ ਦੇ ਕੋਈ ਪ੍ਰੇਮ ਨਹੀਂ ਹੈ ਅੱਲਾ ਖੁਦਾ ਦੇ ਪਰਥਾਏ, ਇਸ ਕਰਕੇ ਸਾਰੇ ਖਾਲੀ ਹਨ।
ਵਿਸ਼ੇ ਮੋਹ ਮੈਂ ਫਸੇ ਸਦਾ ਮਨ ਤੈਂ ਬਸੈ।
ਇਹਨਾਂ ਦਾ ਜਿਹੜਾ ਮਨ ਹੈ ਵਿਸ਼ਿਆਂ ਵਿਕਾਰਾਂ ਦੇ ਵਿੱਚ ਮੋਹ ਦੇ ਵਿੱਚ ਫਸਿਆ ਹੋਇਆ ਹੈ।
ਉਰਜੇ ਸਵਾਦਨ ਬਾਦ ਪ੍ਰਭੂ ਰਸ ਕਿਉਂ ਰਸੈ।
ਮਾਰੇ ਕਹਿੰਦੇ ਜਿਹੜੇ ਆਪਣੇ ਸਵਾਦਾਂ ਦੇ ਵਿੱਚ ਚਾਹ ਬਾਦ ਝਗੜਿਆਂ ਦੇ ਵਿੱਚ ਰੁੱਝੇ ਹੋਏ ਨੇ ਤੇ ਉਹਨਾਂ ਨੂੰ ਪ੍ਰਭੂ ਪਰਮੇਸ਼ਰ ਅੱਲਾ ਖੁਦਾ ਦਾ ਕੀ ਰਸ ਆਉਣਾ ਹੈ।
ਜਹਿ ਤੈ ਮਨ ਤਿਨ ਹੁਤੋ ਬਤਾਇਓ ਸਭ ਸਹੀ।
ਮਾਰੇ ਕਹਿਣ ਲੱਗੇ ਅਸੀਂ ਸਹੀ ਸਹੀ ਦੱਸ ਦਿੱਤਾ ਹੈ ਕਿ ਦੌਲਤ ਖਾਨ ਦਾ ਜਿੱਥੇ ਮਨ ਗਿਆ ਸੀ ਕਾਬਲ ਕੰਧਾਰ ਘੋੜੇ ਖਰੀਦਦਾ ਫਿਰਦਾ ਸੀ ਉਹਨੂੰ ਵੀ ਦੱਸ ਦਿੱਤਾ ਕਿ ਭਾਈ ਤੂੰ ਇੱਥੇ ਨਹੀਂ ਸਾਂ, ਤੂੰ ਤਾਂ ਕਾਬਲ ਕੰਧਾਰ ਫਿਰਦਾ ਸਾਂ। ਅਤੇ ਜਿਹੜਾ ਕਾਜੀ ਸੀ ਉਹ ਆਪਣਾ ਬਸ਼ੇਰਾ ਸਾਂਭਦਾ ਫਿਰਦਾ ਸੀ ਘਰ ਦੇ ਵਿੱਚ ਕਿ ਟੋਏ ਦੇ ਵਿੱਚ ਡਿੱਗ ਕੇ ਮਰ ਨਾ ਜਾਵੇ। ਮਹਾਰੇ ਕਹਿਣ ਲੱਗੇ ਜੈ ਰਾਮ ਅਸੀਂ ਤਾਂ ਸੱਚੀ ਸੱਚੀ ਦੱਸ ਦੀ ਕਿ ਦੌਲਤ ਖਾਂ ਤੂੰ ਤਾਂ ਕਾਬਲ ਕੰਧਾਰ ਸਾਂ ਅਤੇ ਕਾਜੀ ਨੂੰ ਆਖਿਆ ਤੂੰ ਤਾਂ ਘਰ ਦੇ ਵਿੱਚ ਤੁਰਿਆ ਫਿਰਦਾ ਸਾਂ ਤੇ ਸਰੀਰ ਕਰਕੇ ਮਸੀਤ ਦੇ ਵਿੱਚ ਖੜੇ ਹੋ।
ਕਰਤ ਜਗਤ ਕੋ ਧੰਦ ਸਥਿਰ ਇੱਕ ਛਿਨ ਨਹੀਂ।
ਇਹ ਤੁਹਾਡਾ ਜਗਤ ਧੰਦਾ ਹੈ, ਲੋਕਾਂ ਨੂੰ ਵਿਖਾਵਾ ਹੈ ਤੇ ਤੁਹਾਡਾ ਜਿਹੜਾ ਮਨ ਜਿਹੜਾ ਇੱਕ ਛਿਨ ਵੀ ਇੱਕ ਸਕਿੰਟ ਵੀ ਜਿਹੜਾ ਉਹ ਟਿਕਾ ਦੇ ਵਿੱਚ ਨਹੀਂ ਹੈ।
ਸੁਣ ਕਰ ਨਿਮਿਓ ਨਰੇਸ਼ ਸੋ ਨਿਸ਼ਚਾ ਪਾਏ ਕਹਿ।
ਮਹਾਰੇ ਕਹਿੰਦੇ ਕਿ ਜਦੋਂ ਅਸੀਂ ਐਸਾ ਬਚਨ ਕੀਤਾ ਜੈ ਰਾਮ ਜੀ ਤੇ ਜਿਹੜਾ ਜੈ ਦੌਲਤ ਖਾਂ ਨਵਾਬ ਸੀ ਉਹ ਤਾਂ ਸਾਡੇ ਅੱਗੇ ਨਿਯਮ ਗਿਆ, ਉਹਨੇ ਤਾਂ ਮਾਫ਼ੀ ਮੰਗ ਲਈ ਮੱਥਾ ਟੇਕ ਦਿੱਤਾ।
ਉਹ ਬਖਸ਼ੋ ਭੁੱਲ ਜੋ ਭਨਿਓ ਦਇਆ ਮਨ ਲਾਇਕ ਹੈ।
ਉਹਨੇ ਫਿਰ ਸਾਨੂੰ ਆਖਿਆ ਕਿ ਦਇਆ ਕਰੋ ਕਿਰਪਾ ਕਰੋ, ਜੋ ਮੈਂ ਅਣਜਾਣ ਪੁਣੇ ਦੇ ਵਿੱਚ ਆਪ ਜੀ ਦੇ ਨਾਲ ਕੋਈ ਵਚਨ ਕੀਤੇ ਨੇ ਉਹ ਭੁੱਲ ਕੀਤੀ ਹੈ, ਮਾਫ਼ ਕਰ ਦੇਣਾ ਕਰੋ।
ਔਰ ਦਰਬ ਕੀ ਬਾਤ ਨਿਬਾਬ ਬਖਾਨੇ ਆ।
ਤੇ ਇੰਨਾ ਬਚਨ ਹੋਇਆ ਫਿਰ ਸਾਡੇ ਨਾਲ ਦੌਲਤ ਖਾਂ ਨੇ ਉਹ ਜਿਹੜਾ 760 ਰੁਪਈਏ ਹੈ ਉਹਦਾ ਬਚਨ ਸ਼ੁਰੂ ਕਰ ਲਿਆ ਵਿੱਚ ਹੀ ਕਿ ਉਹ ਧਨ ਦਾ ਕੀ ਕਰਨਾ ਹੈ।
ਅਰਧ ਦੇਨ ਸ੍ਰੀ ਚੰਦ ਅਰਧ ਹਿਤ ਦਾਨੀਆਂ।
ਮਹਾਰੇ ਕਹਿਣ ਲੱਗੇ ਜੈ ਰਾਮ ਅਸੀਂ ਤਾਂ ਆਖਿਆ ਸੀ ਕਿ ਸਾਰਾ ਫਕੀਰਾਂ ਨੂੰ ਦੇ ਦੇ, ਪਰ ਦੌਲਤ ਖਾਂ ਨਵਾਬ ਕਹਿਣ ਲੱਗਾ ਕਿ ਅੱਧੇ ਜਿਹੜੇ ਪੈਸੇ ਉਹ ਤੁਹਾਡੇ ਪਰਿਵਾਰ ਨੂੰ ਦੇਣੇ ਹੈ ਅਤੇ ਅੱਧੇ ਸਾਧੂ ਨੂੰ ਦੇ ਦੇਵਾਂਗਾ। ਇਹ ਉਹਨੇ ਮਨ ਦੇ ਵਿੱਚ ਬਣਾਇਆ ਅਤੇ ਮਹਾਰੇ ਕਹਿਣ ਲੱਗੇ ਆਖਿਆ ਚੰਗਾ ਭਾਈ ਤੂੰ ਹੁਣ ਜਿਸ ਤਰ੍ਹਾਂ ਆਪਣੀ ਮਰਜ਼ੀ ਆ ਉਹ ਕਰ ਲਾ, ਅਸੀਂ ਤਾਂ ਇਸ ਤਰ੍ਹਾਂ ਆ ਕੇ ਆ ਗਏ ਹਾਂ।
ਕਹਿ ਕਰ ਗਮਨਿਓ ਸਦਨ ਬੰਦਨਾ ਠਾਨ ਸੋ।
ਇੰਨਾ ਬਚਨ ਹੋਇਆ ਉਹ ਸਾਨੂੰ ਮੱਥਾ ਟੇਕ ਕੇ ਤੇ ਜਿਹੜਾ ਦੌਲਤ ਖਾਂ ਮਸੀਤ ਦੇ ਵਿੱਚੋਂ ਆਪਣੇ ਘਰ ਨੂੰ ਚਲੇ ਗਿਆ।
ਹੋ ਨਾਮ ਆਏ ਤੁਮ ਨਿਕਟ ਭਈ ਇਹ ਜਾਣ ਸੋ।
ਇਹ ਜਿਸ ਤਰ੍ਹਾਂ ਜਾਣ ਲੱਗਾ ਕੋਈ ਇਸ ਤਰ੍ਹਾਂ ਬਚਨ ਹੋਇਆ ਉਹ ਹੁਣ ਆਪਣੇ ਘਰ ਨੂੰ ਚਲੇ ਗਿਆ ਤੇ ਅਸੀਂ ਹੁਣ ਤੁਹਾਡੇ ਕੋਲ ਆ ਗਏ ਹਾਂ। ਬਸ ਇੰਨਾ ਬਚਨ ਹੋਇਆ ਮਸੀਤ ਦੇ ਵਿੱਚ।
ਜੀਜਾ ਜੀਓ ਕਰੀ ਭਲੀ ਕਹਿ ਦੋ ਬੁਰੀ।
ਕਹਿਣ ਲੱਗੇ ਜੀਜਾ ਜੀ ਭਾਈਆ ਜੀ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੱਡੇ ਸੀ ਨਾ ਬੜਾ ਸਤਿਕਾਰ ਦੇ ਨਾਲ ਬੋਲਦੇ ਸੀ। ਇਹ ਹੁਣ ਅਸੀਂ ਇਸ ਤਰ੍ਹਾਂ ਚੋਜ ਤੇ ਘਰ ਆਏ ਮਸੀਤ ਦੇ ਵਿੱਚ। ਇਹ ਹੁਣ ਇਸ ਗੱਲ ਦਾ ਇਹ ਨਹੀਂ ਪਤਾ ਕਿ ਕਈਆਂ ਨੂੰ ਚੰਗਾ ਲੱਗੇ ਕਿ ਚਾਹੇ ਨਾ ਚੰਗਾ ਲੱਗੇ, ਕਿ ਇਹਨਾਂ ਨੂੰ ਦੌਲਤ ਖਾਨ ਦਾ ਪਾਜ ਨਹੀਂ ਸੀ ਖੇਡਣਾ ਚਾਹੀਦਾ। ਕਈਆਂ ਦੇ ਮਨਾਂ ਦੇ 'ਚ ਇਹ ਵੀ ਹੋ ਸਕਦਾ ਹੈ, ਕਈਆਂ ਨੂੰ ਇਸ ਗੱਲ ਦੀ ਗੱਲ ਚੰਗੀ ਵੀ ਹੋ ਸਕਦੀ ਹੈ। ਇਹ ਉਸੇ ਕਰ ਆਏ ਹੁਣ ਪਤਾ ਨਹੀਂ ਕਈਆਂ ਨੂੰ ਬੁਰਾ ਲੱਗੇ ਅਤੇ ਭਾਵੇਂ ਕਿਸੇ ਨੂੰ ਮਾੜਾ ਲੱਗੇ।
ਚੌਤਰ ਵਰਨ ਕੀ ਭੀੜ ਹੁਤੀ ਤੈ ਬਹੁ ਜੁਰੀ।
ਮਹਾਰੇ ਕਹਿੰਦੇ ਕਿ ਚੌਂ ਵਰਨਾਂ ਦੀ ਭੀੜ ਸੀ, ਉੱਥੇ ਖੱਤਰੀ ਵੀ ਸੀ, ਬ੍ਰਾਹਮਣ ਵੀ ਸੀ, ਸੂਦ ਵੀ, ਵੈਸ ਵੀ, ਇਸ ਤਰ੍ਹਾਂ ਹੋਰ ਬਹੁ ਚੌਵਾਂ ਵਰਨਾਂ ਦੀ ਉੱਥੇ ਭੀੜ ਸੀ ਮਸੀਤ ਦੇ ਵਿੱਚ ਬਾਹਰ ਅੰਦਰ।
ਸਭ ਨੇ ਸੁਣੇ ਇਹ ਵਾਕ ਹਸੀ ਅਤਿਸ਼ੈ ਭਈ।
ਮਹਾਰੇ ਕਹਿਣ ਲੱਗੇ ਜਦੋਂ ਅਸੀਂ ਬਚਨ ਕੀਤਾ ਨਾ ਕਿ ਦੌਲਤ ਖਾਂ ਤੇਰਾ ਮਨ ਤਾਂ ਕਾਬਲ ਕੰਧਾਰ ਸੀ ਅਤੇ ਕਾਜੀ ਤੇਰਾ ਤੇ ਘਰ ਦੇ ਵਿੱਚ ਹੀ ਸੀ। ਮਹਾਰੇ ਕਹਿਣ ਲੱਗੇ ਜੈ ਰਾਮ ਜੀ, ਲੋਕ ਬੜੇ ਹੱਸੇ ਉੱਥੇ, ਬੜੇ ਲੋਕਾਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਜਦੋਂ ਐਸਾ ਅਸੀਂ ਬਚਨ ਕੀਤਾ।
ਹੋ ਸੁਣ ਇਹ ਸਰਵਨ ਸਰਾ ਜੈ ਰਾਮ ਚਿੰਤ ਚਿਤ ਦੂਰ ਗਈ।
ਮਹਾਰੇ ਕਹਿਣ ਲੱਗੇ ਜੈ ਰਾਮ ਜਿਹੜਾ ਅਸੀਂ ਨਾ ਸੁਣ ਕੇ ਅਤੇ ਜੈ ਰਾਮ ਜੀ ਦੀ ਚਿੰਤਾ ਸਾਰੀ ਦੂਰ ਹੋ ਗਈ ਕਿ ਮਹਾਰਾਜ ਮੁਸਲਮਾਨ ਨਹੀਂ ਬਣੇ। ਇਹ ਸਗੋਂ ਉਹਨਾਂ ਨੂੰ ਸਿੱਖਿਆ ਦੇ ਕੇ ਆਏ ਕਿ ਅਸਲ ਮੁਸਲਮਾਨ ਬਣੋ, ਮੁਸਲਮਾਨਾਂ ਦੇ ਉਹਨਾਂ ਨੂੰ ਗੁਣ ਦੱਸ ਕੇ ਆਏ ਨੇ, ਆਪ ਨਹੀਂ ਬਣੇ। ਜੈ ਰਾਮ ਦੀ ਜਿਹੜੀ ਚਿੰਤਾ ਸੀ ਉਹ ਦੂਰ ਹੋ ਗਈ ਹੈ।
ਰਾਜ ਛੰਦ ਜੈ ਰਾਮ ਜੋ ਰਹਾਥ ਬੈਨ ਆਨੰ ਬਖਾਨ ਹੈ।
ਭਾਈਆ ਜੈ ਰਾਮ ਜੀ ਸਤਿਗੁਰਾਂ ਨੂੰ ਹੱਥ ਜੋੜ ਕੇ ਕਹਿਣ ਲੱਗੇ,
ਭਲੀ ਸਦੀਵ ਆਪ ਕ੍ਰਿਤ ਕੋ ਬੁਰੀ ਸੋ ਮਾਨ ਹੈ।
ਮਹਾਰਾਜ ਕਹਿਣ ਲੱਗਾ ਮਹਾਰਾਜ ਆਪ ਜੀ ਨੂੰ ਕਿਸੇ ਨੇ ਕੋਈ ਬੁਰਾ ਨਹੀਂ ਆਖਣਾ, ਮਾੜਾ ਨਹੀਂ ਆਖਣਾ, ਕਿਉਂ ਕਰਕੇ ਆਪ ਜੀ ਪਰਮੇਸ਼ਰ ਅਵਤਾਰ ਰੂਪ ਹੋ ਅਤੇ ਜੋ ਵੀ ਤੁਸੀਂ ਕਿਰਤ ਕਰਕੇ ਆਏ ਉਹਨਾਂ ਦੀਆਂ ਮਨਾਂ ਦੇ ਬਚਨ ਦੱਸ ਕੇ ਆਇਓ, ਚੰਗਾ ਹੀ ਕਰਕੇ ਆਇਓ, ਕਿਸੇ ਨੇ ਮਾੜਾ ਨਹੀਂ ਆਖਣਾ ਆਪ ਜੀ ਨੂੰ।
ਮੈਂ ਅੰਕ ਮਾਰ ਤੰਡ ਜਿਉਂ ਪੋਮਾ ਮਨ ਆਨੰਦ ਦਾ।
ਕਿਉਂ ਕਰਕੇ ਮਹਾਰਾਜ ਤੁਸੀਂ ਤਾਂ ਇਸ ਤਰ੍ਹਾਂ ਹੋ ਕਿ ਜਿਸ ਤਰ੍ਹਾਂ ਸੂਰਜ ਅਤੇ ਜਿਹੜਾ ਚੰਦਰਮਾ ਹੁੰਦਾ ਨਾ ਜੀਵਾਂ ਨੂੰ ਜਿਹੜਾ ਹੈ ਉਹ ਸੁੱਖ ਦੇਣ ਵਾਸਤੇ ਹੁੰਦੇ ਨੇ, ਚੰਦਰਮਾ ਜਿਹੜਾ ਠੰਡੀ ਰੋਸ਼ਨੀ ਦਿੰਦਾ ਹੈ ਅਤੇ ਜਿਹੜਾ ਸੂਰਜ ਉਹ ਗਰਮੈਸ਼ ਦਿੰਦਾ ਸਰੀਰਾਂ ਦੀ ਜਿਹੜੀ ਉਹ ਸੁੱਖ ਹੁੰਦਾ ਹੈ। ਮਹਾਰਾਜ ਤੁਸੀਂ ਤਾਂ ਸੂਰ ਚੰਦਰ ਦੀ ਚੰਦਰ ਤਰ੍ਹਾਂ ਦੀ ਤਰ੍ਹਾਂ ਆਪ ਸਾਰਿਆਂ ਨੂੰ ਸੁੱਖ ਦੇਣ ਵਾਲੇ ਹੋ।
ਧਰਾਵ ਤਰ ਆਪ ਤੈਸੇ ਮੋਖ ਦਾਨ ਦਾਸ ਦਾ।
ਕਿਉਂ ਕਰਕੇ ਤਿੰਨਾਂ ਲੋਕਾਂ ਦੇ ਪਾਪਾਂ ਨੂੰ ਤੁਸੀਂ ਨਾਸ ਕਰਨ ਵਾਲੇ ਹੋ ਤੇ ਆਪਣੇ ਦਾਸਾਂ ਨੂੰ ਮੁਕਤੀ ਦੇਣ ਵਾਲੇ ਹੋ।
ਦੋਹਰਾ ਭਨਤ ਨਾਨਕੀ ਬੈਨ ਪੁੰਨ ਆਏ ਕੇ ਨਾ ਪ੍ਰਤੀਤ।
ਬੇਬੇ ਨਾਨਕੀ ਜੀ ਹੱਸ ਪਏ, ਕਹਿਣ ਲੱਗੇ ਪਤੀ ਜੀ ਹੁਣ ਪ੍ਰਤੀਤ ਆ ਗਈ ਹੈ ਨਾ, ਹੁਣ ਭਰੋਸਾ ਆ ਗਿਆ ਨਾ ਮੇਰੇ ਭਰਾ ਦੇ ਉੱਤੇ। ਪਹਿਲਾਂ ਤਾਂ ਜਦ ਚਿੰਤਾ ਦੇ ਵਿੱਚ ਡੁੱਬਿਆ ਰਹਿੰਦੇ ਹੋ, ਪਤਾ ਨਹੀਂ ਕੀ ਹੋ ਚੱਲਿਆ ਹੈ, ਹੁਣ ਇਹਨਾਂ ਦੇ ਬਚਨ ਸੁਣ ਕੇ ਕੋਈ ਯਕੀਨ ਕੋਈ ਭਰੋਸਾ ਆਇਆ ਕਿ ਨਹੀਂ ਆਇਆ।
ਅਬ ਲਓ ਕਿਦੋਂ ਸੰਦੇਹ ਔਰ ਕਰੋ ਨਾ ਅਸਥਿਰ ਚੀਤ।
ਅੱਜ ਤੋਂ ਬਾਅਦ ਮੇਰੇ ਭਰਾਤਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਥਾਏ ਤੁਸੀਂ ਕੋਈ ਚਿੰਤਾ ਨਹੀਂ ਕਰਨੀ, ਕੋਈ ਫਿਕਰ ਨਹੀਂ ਕਰਨਾ, ਇਹ ਅੱਜ ਤੋਂ ਮਨ ਦੇ ਵਿੱਚ ਧਾਰ ਲੈਣਾ ਕਰੋ। ਬੇਬੇ ਨਾਨਕੀ ਜੀ ਕਹਿਣ ਲੱਗੇ ਆਪਣੇ ਪਤੀ ਜੀ ਨੂੰ,
ਤੁਰ ਸੋਈ ਜੀਵੀਏ ਭਰਮ ਨਾ ਭੂਲ ਕਰੇ ਹੋ।
ਉੱਠੋ ਤਾਂ ਹੁਣ, ਪ੍ਰਸ਼ਾਦਾ ਤਿਆਰ ਹੈ, ਲੰਗਰ ਤਿਆਰ ਹੈ ਅਤੇ ਛਕੋ, ਐਵੇਂ ਨਜਾਇਜ਼ ਜਿਹੜਾ ਉਹ ਫਿਕਰਾਂ ਦੇ ਵਿੱਚ ਨਾ ਪਿਆ ਕਰੋ।
ਕਿਰਪਾ ਸਿੰਧ ਨਾਨਕ ਨਿਕਟ ਚਿੱਤ ਚਿੰਤਾ ਤਜ ਦੇਹੋ।
ਇਸ ਵਾਸਤੇ ਕਿਰਪਾ ਦੇ ਸਮੁੰਦਰ ਨੇ ਗੁਰੂ ਨਾਨਕ ਸਾਹਿਬ ਜੀ ਬੇਬੇ ਜੀ ਆਖਣ ਲੱਗੇ, ਮੇਰੇ ਭਰਾਤਾ ਜੀ ਇਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ ਅਤੇ ਇਹਨਾਂ ਦੇ ਕੋਲ ਹੁੰਦਿਆਂ ਕਾਹਦੀ ਚਿੰਤਾ ਹੈ, ਇਹਨਾਂ ਦੇ ਹੁੰਦੇ ਤਾਂ ਸਾਰੇ ਚਿੰਤਾ ਨੂੰ ਨਾਸ ਕਰਨ ਵਾਲੇ ਹਨ।
ਅੜਿਲ ਸ੍ਰੀ ਨਾਨਕ ਜੀ ਧੰਨ ਅਮਰ ਗਨ ਮਨ ਹੈ।
ਕਿਉਂ ਕਰਕੇ ਬੇਬੇ ਨਾਨਕੀ ਜੀ ਆਖਣ ਲੱਗੇ, ਪਤੀ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਧੰਤਾ ਦੇ ਯੋਗ ਨੇ, ਆਮ ਮਨੁੱਖ ਤਾਂ ਕਿਧਰੇ, ਜਿਹੜੀਆਂ ਗੁਪਤ ਰੂਹਾਂ ਨਾ 33 ਕਰੋੜ ਦੇਵਤਾ ਉਹ ਵੀ ਇਹਨਾਂ ਦਾ ਹੁਕਮ ਮੰਨਦੇ ਹਨ।
ਤੂੰ ਭਗਨੀ ਤਿੰਨ ਕੇਰ ਅਧਿਕ ਮਤ ਧੰਨ ਹੈ।
ਇਸ ਵਾਸਤੇ ਭਾਈਆ ਜੈ ਰਾਮ ਜੀ ਕਹਿਣ ਲੱਗੇ, ਨਾਨਕੀ ਜੀ ਤੁਸੀਂ ਵੀ ਧੰਤਾ ਦੇ ਯੋਗ ਹੋ, ਕਿਉਂ ਕਰਕੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਭੈਣ ਭਰਾ ਹੋ, ਵੱਡੇ ਹੋ, ਇਸ ਵਾਸਤੇ ਤੁਹਾਨੂੰ ਭੈਣ ਹੋਣ ਦਾ ਬਹੁਤ ਵੱਡਾ ਮਾਣ ਹੈ ਕਿ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਭੈਣ ਰੂਪ ਹੋ। ਇਸ ਵਾਸਤੇ ਤੁਸੀਂ ਵੀ ਧੰਤਾ ਦੇ ਯੋਗ ਹੋ।
ਪੀ ਕਛੂਕ ਧਨ ਆਪਣ ਔਰ ਮੈਂ ਲਖੋ।
ਭਾਈਆ ਜੈ ਰਾਮ ਜੀ ਕਹਿਣ ਲੱਗੇ, ਨਾਨਕੀ ਜੀ ਕੁਝ ਕੁ ਧੰਤਾ ਦੇ ਯੋਗ ਮੈਂ ਵੀ ਆਪਣੇ ਆਪ ਨੂੰ ਸਮਝਦਾ ਹਾਂ, ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਸਮਝਦਾ ਹਾਂ।
ਹੋ ਜਗ ਪ੍ਰਸੰਗ ਮਮ ਤੋਰ ਭਇਓ ਅਸ ਵਿਦ ਜਿਉਂ।
ਭਾਈਆ ਜੈ ਰਾਮ ਜੀ ਕਹਿਣ ਲੱਗੇ, ਨਾਨਕੀ ਜੀ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆਂ ਦੇ ਵਿੱਚ ਇਹ ਪ੍ਰਸੰਗ ਚੱਲਿਆ ਕਰੇਗਾ ਨਾ, ਅਤੇ ਮੇਰਾ ਨਾਂ ਜ਼ਰੂਰ ਵਿੱਚ ਆਇਆ ਕਰੇਗਾ ਕਿ ਗੁਰੂ ਨਾਨਕ ਸਾਹਿਬ ਜੀ ਅਵਤਾਰ ਹੋਏ, ਉਹਨਾਂ ਦੀ ਭੈਣ ਨਾਨਕੀ ਹੋਈ ਅਤੇ ਨਾਨਕੀ ਦਾ ਪਤੀ ਜੈ ਰਾਮ ਹੋਇਆ, ਫਿਰ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਜੈ ਰਾਮ ਜੀ ਦੇ ਕੋਲ ਬੜਾ ਚਿਰ ਰਹੇ, ਬੜਾ ਸਮਾਂ ਉੱਥੇ ਰਹੇ। ਇਹ ਜਦੋਂ ਕਥਾਵਾਂ ਚੱਲਿਆ ਕਰਨਗੀਆਂ ਤਾਂ ਮੇਰਾ ਵੀ ਨਾਂ ਆਇਆ ਕਰੇਗਾ ਅਤੇ ਮੈਨੂੰ ਵੀ ਵਡਿਆਈ ਮਿਲਿਆ ਕਰੇਗੀ। ਇਸ ਕਰਕੇ ਤੁਹਾਡੇ ਨਾਲ ਮੇਰਾ ਰਿਸ਼ਤਾ ਜੁੜਨ ਦੇ ਨਾਲ, ਸੰਬੰਧ ਬਣਨ ਦੇ ਨਾਲ ਕੁਝ ਕੁ ਵਡਿਆਈ ਮੈਨੂੰ ਵੀ ਮਿਲੀ ਹੈ।
ਦੋਹਰਾ ਸ੍ਰੀ ਬਾਲਾ ਸੰਧੂ ਭਨਤ ਸ੍ਰੀ ਅੰਗਦ ਸੁਖਰਾਸ।
ਇਹ ਭਾਈ ਬਾਲਾ ਜੀ ਖਡੂਰ ਸਾਹਿਬ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਨੂੰ ਕਥਾ ਸੁਣਾ ਰਹੇ ਨੇ। ਕਥਾ ਸੁਣਾਉਂਦਿਆਂ ਸੁਣਾਉਂਦਿਆਂ ਭਾਈ ਬਾਲਾ ਜੀ ਕਹਿਣ ਲੱਗੇ, ਸੁਖਾਂ ਦੇ ਰਾਸ ਸ੍ਰੀ ਗੁਰੂ ਅੰਗਦ ਸਾਹਿਬ ਜੀ, ਹੁਣ ਅੱਗੇ ਸੁਣੋ।
ਆਗੈ ਅਮੀ ਪਟੰਤਰੰ ਔਰ ਸੁਣੋ ਇਤਿਹਾਸ।
ਜੋ ਅੰਮ੍ਰਿਤ ਵਰਗਾ ਇਤਿਹਾਸ ਹੈ ਤੇ ਉਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ, ਅੱਗੇ ਸੁਣੋ।
ਅੜਿਲ ਬਾਰ ਬਾਰ ਕਹਿ ਬਹੁਰ ਸੰਗ ਨਾਨਕ ਲੀਏ।
ਕਹਿੰਦੇ ਕਿ ਵਾਰ ਵਾਰ ਜੈ ਰਾਮ ਜੀ ਨੇ, ਬੇਬੇ ਨਾਨਕੀ ਜੀ ਨੇ ਬੇਨਤੀਆਂ ਕਰਕੇ ਨਾ ਭਾਈ ਬਾਲਾ ਦੀ ਦੱਸ ਰਹੇ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਨਾਲ ਲੈ ਕਰਕੇ ਬੇਨਤੀਆਂ ਕਰਕੇ।
ਉੱਠੇ ਅਚਨ ਬਰ ਅਸਨ ਜਰਾ ਮੈਂ ਸੁਖ ਪਏ।
ਕਹਿੰਦੇ ਕਿ ਜਦੋਂ ਮਹਾਰਾਜ ਜੀ ਵੀ ਉੱਠ ਪਏ ਕਿ ਹੁਣ ਮਹਾਰਾਜ ਜੀ ਨੇ ਭੋਜਨ ਛਕਣਾ ਹੈ, ਤੇ ਕਹਿੰਦੇ ਕਿ ਜੈ ਰਾਮ ਜੀ ਨੂੰ ਫਿਰ ਬੜਾ ਆਨੰਦ ਖੁਸ਼ੀ ਹੋਈ ਹੈ।
ਮੁਝ ਕੋ ਲੀਨੋ ਸੰਗ ਜੋ ਭੋਜਨ ਖਾਣ ਕੇ।
ਭਾਈ ਬਾਲਾ ਜੀ ਕਹਿ ਰਹੇ ਨੇ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਮੈਨੂੰ ਵੀ ਨਾਲ ਲੈ ਲਿਆ ਕਿ ਭਾਈ ਬਾਲਿਆ ਆ ਜਾ, ਤੂੰ ਵੀ ਪ੍ਰਸ਼ਾਦਾ ਛਕ ਲਾ। ਇਸ ਕਰਕੇ ਮੈਨੂੰ ਵੀ ਨਾਲ ਲੈ ਲਿਆ ਮਹਾਰਾਜ ਜੀ ਨੇ।
ਉਹ ਗੈਰ ਸੋਈ ਥਾਨ ਮੁਦਤ ਮਨ ਮਾਨ ਕੇ।
ਜਿੱਥੇ ਪ੍ਰਸ਼ਾਦਾ ਬਣਿਆ ਸੀ, ਤਿਆਰ ਸੀ, ਜਿੱਥੇ ਬੈਠ ਕੇ ਸਖਣਾ ਸੀ, ਰਸੋਈ ਦੇ ਵਿੱਚ ਜਿੱਥੇ ਜਗ੍ਹਾ ਬਣਾਈ ਸੀ, ਕਹਿਣ ਲੱਗੇ ਜੈ ਰਾਮ ਜੀ, ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਜੀ ਦੱਸ ਰਹੇ ਨੇ ਮੈਨੂੰ ਵੀ ਨਾਲ ਬਹਾ ਲਿਆ ਉੱਥੇ ਜਾ ਕਰਕੇ।
ਓਦਨ ਸਰਪੀ ਸੀਤਾ ਪਹਿਤ ਅਤ ਸਾਧਿਆ।
ਕਹਿਣ ਲੱਗੇ ਬੇਬੇ ਜੀ ਨੇ ਬੜਾ ਮਹਾਰਾਜ ਭੋਜਨ ਤਿਆਰ ਕੀਤਾ, ਬੜਾ ਸੁੰਦਰ ਚੌਲ ਖੰਡ ਘਿਓ ਆਦਿਕ ਬੜੀਆਂ ਵਿੱਚ ਪਾ ਕਰਕੇ ਨਾ, ਬੜੇ ਸੋਹਣਾ ਭੋਜਨ ਜਿਹੜਾ ਸੀ ਬੇਬੇ ਜੀ ਨੇ ਤਿਆਰ ਕੀਤਾ ਹੋਇਆ।
ਰੁਚ ਅਨਰੂਪੰ ਖਾਏ ਉੱਠੇ ਸਹਿਲਾਦਿਆ।
ਵਰਤਾਇਆ ਗਿਆ, ਸਾਰਿਆਂ ਨੇ ਛਕਿਆ, ਜਿੰਨਾ ਕੁ ਗੁਰੂ ਮਹਾਰਾਜ ਜੀ ਦੀ ਰੁਚੀ ਸੀ, ਇੱਛਾ ਸੀ ਛਕਣ ਦਾ। ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਜਿੰਨਾ ਕੁ ਇੱਛਾ ਸੀ ਉਪਮਾ ਤੋਂ ਰਹਿਤ ਸਤਿਗੁਰਾਂ ਨੇ, ਉਹਨਾਂ ਕੁ ਭੋਜਨ ਛਾ ਕੇ ਤੇ ਉੱਠ ਖੜੇ ਹੋਏ।
ਹੁਣ ਪਰੇ ਅੰਕ ਡਸਾਏ ਪੌੜੀਏ ਪਰਮ ਸੁਖ।
ਕਹਿੰਦੇ ਕਿ ਪਲੰਘ ਡਿੱਠਾ ਸੀ ਆਸਣ, ਸਾਹਿਬ ਗਰੀਬ ਨਿਵਾਜ ਸਾਹਿਬ ਜੀ ਪ੍ਰਸ਼ਾਦਾ ਛਾ ਕੇ ਤੇ ਬਿਰਾਜਮਾਨ ਹੋ ਗਏ।
ਉਹ ਜਿਸ ਦਰਸ਼ਨ ਤੇ ਬ੍ਰਿੰਦ ਸਭੈ ਟੁੱਟ ਜਾਹੇ ਦੁੱਖ।
ਕਹਿੰਦੇ ਕਿ ਭਾਈ ਬਾਲਾ ਜੀ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਜਨਮਾਂ ਮਰਨਾਂ ਦੇ ਜਨਮਾਤਰਾਂ ਦੇ ਜਿਹੜੇ ਦੁੱਖ ਸੀ ਨਾਸ ਹੋ ਜਾਂਦੇ ਨੇ, ਐਸੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ।
ਦੋਹਰਾ ਪਤਤ ਸੁਨਤ ਇਤਿਹਾਸ ਇਹ ਸ੍ਰੀ ਗੁਰੂ ਸਰਦਾ ਦੈਨ।
ਕਵੀ ਜੀ ਆਖਦੇ ਨੇ ਭਾਈ ਬਾਲਾ ਜੀ ਕਿ ਇਹ ਜਿਹੜਾ ਇਤਿਹਾਸ ਹੈ ਨਾ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਚੱਲ ਰਹੀ ਹੈ। ਕਹਿੰਦੇ ਕਿ ਜਿਹੜਾ ਪਾਪੀ ਤੋਂ ਪਾਪੀ ਵਿਕਾਰਾਂ ਦੇ ਵਿੱਚ ਨਿਗਰਿਆ ਹੋ ਗਿਆ, ਖਜਤ ਹੋਇਆ ਹੋਇਆ ਵੀ ਜਿਹੜਾ ਪਾਪੀ ਹੈ ਨਾ, ਜਿਹੜਾ ਇਸ ਇਤਿਹਾਸ ਨੂੰ ਕਥਾ ਨੂੰ ਸੁਣ ਲਵੇਗਾ।
ਅੱਗ ਓਗਨ ਮਲ ਹਰਨ ਕੋ ਜਲ ਸਮ ਹੈ ਸੁਖ ਐਨ।
ਕਹਿੰਦੇ ਹੈ ਕਿ ਜਿਸ ਤਰ੍ਹਾਂ ਜਲ ਦੇ ਨਾਲ ਸਰੀਰ ਦੀ ਕੱਪੜਿਆਂ ਦੀ ਮੈਲ ਲਹਿ ਜਾਂਦੀ ਹੈ ਨਾ, ਕਹਿੰਦੇ ਕਿ ਉਹਦੇ ਮਨ ਦੀ ਪਾਪਾਂ ਰੂਪੀ ਜਿਹੜੀ ਮੈਲ ਲਹਿ ਜਾਵੇਗੀ ਕਥਾ ਰੂਪੀ ਜਲ ਦੇ ਨਾਲ। ਜਿਹੜਾ ਐਸੇ ਅੰਮ੍ਰਿਤ ਵਰਗਾ ਜਿਹੜਾ ਇਤਿਹਾਸ ਹੈ, ਪਾਪੀ ਤੋਂ ਪਾਪੀ ਵੀ ਸੁਣ ਲਵੇਗਾ ਨਾ, ਉਹਦੀ ਮੁਕਤੀ ਹੋ ਜਾਵੇਗੀ, ਉਹਦਾ ਜਿਹੜਾ ਹੈ ਉਹਦਾ ਪਾਰ ਉਤਾਰਾ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ, ਐਸੀ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਹੈ।
ਦੋਹਰਾ ਸ੍ਰੀ ਗੁਰ ਕਰਨਾ ਐਨਕੀ ਚਰਨ ਕਮਲ ਲੈ ਧੂਰ।
ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਦੀ ਧੂੜੀ ਨੂੰ ਲੈ ਕਰਕੇ
ਨਿਜ ਮਨ ਮੁਕਰੈ ਮਾਂਝ ਕੋ ਕਹੋ ਕਥਾ ਰਸ ਰੂਰ।
ਕਵੀ ਜੀ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕਿਰਪਾ ਦੀ ਅਤੇ ਚਰਨਾਂ ਦੀ ਧੂੜ ਹੈ, ਉਹ ਧੂੜ ਲੈ ਕੇ ਆਪਣੇ ਮਨ ਰੂਪੀ ਸ਼ੀਸ਼ੇ ਨੂੰ ਮਾਂਜ ਕਰਕੇ ਸਾਫ਼ ਕਰਕੇ, ਅਤੇ ਮੈਂ ਜਿਹੜੀ ਅਗਲੀ ਹੋਰ ਅੱਗੇ ਕਥਾ ਹੈ ਨਾ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਰੂਪੀ ਕਥਾ, ਉਹਨੂੰ ਆਰੰਭ ਕਰ ਰਿਹਾ ਹਾਂ।
ਚੌਪਈ ਬਾਲੇ ਕੋ ਮੁਖ ਸੁਸ਼ੈ ਸੁਧਾਸੀ।
ਕਹਿੰਦੇ ਕਿ ਕਵੀ ਜੀ ਦੱਸ ਰਹੇ ਨੇ ਕਿ ਜਿਹੜਾ ਭਾਈ ਬਾਲੇ ਦਾ ਮੁੱਖ ਨੇ ਜਦੋਂ ਕਥਾ ਸੁਣਾ ਰਹੇ ਨੇ, ਮਾਨੋ ਕਿ ਚੰਦਰਮਾ ਵਰਗਾ ਮੁਖੜਾ ਹੈ ਭਾਈ ਬਾਲੇ ਦਾ ਜਿਹੜਾ ਹੈ ਜਦੋਂ ਕਥਾ ਸੁਣਾ ਰਿਹਾ ਹੈ।
ਕਥਾ ਕਹਿਤ ਸ੍ਰੀ ਅੰਗਦ ਪਾਸੀ।
ਤੇ ਜਿਹੜੀ ਕਥਾ ਪ੍ਰਕਾਸ਼ ਹੋ ਰਹੀ ਉਹ ਅੰਮ੍ਰਿਤ ਮੁਖ ਦੇ ਵਿੱਚੋਂ ਜਿਹੜਾ ਹੈ ਉਹ ਪ੍ਰਗਟ ਹੋ ਰਿਹਾ। ਸੁਧਾ ਸੀ ਕਿ ਅੰਮ੍ਰਿਤ ਵਰਗੀ ਕਥਾ ਹੈ ਅਤੇ ਸੁਣਨ ਵਾਲੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਹੈ, ਭਾਈ ਬਾਬਾ ਬੁੱਢਾ ਸਾਹਿਬ ਜੀ, ਭਾਈ ਧਿੰਗਾ ਜੀ, ਬਹੁਤ ਬ੍ਰਹਮ ਗਿਆਨੀ ਸਿੱਖ ਕਥਾ ਨੂੰ ਸੁਣਦੇ ਨੇ, ਹੋਰ ਨਿਤਨੇਮ ਬੇਅੰਤ ਸੰਗਤਾਂ ਆਣ ਕੇ ਕਥਾ ਸੁਣਦੀਆਂ ਨੇ ਖਡੂਰ ਸਾਹਿਬ ਦੇ ਵਿੱਚ ਭਾਈ ਬਾਲਾ ਜੀ ਦੇ ਕੋਲੋਂ। ਕਹਿੰਦੇ ਕਿ ਗੁਰੂ ਅੰਗਦ ਸਾਹਿਬ ਜੀ ਸੁੱਖਾਂ ਦੇ ਰਾਸੀ ਨੇ, ਉਹ ਕਥਾ ਨੂੰ ਸੁਣ ਰਹੇ ਨੇ ਬੜੇ ਧਿਆਨ ਦੇ ਨਾਲ, ਅਤੇ ਅੰਮ੍ਰਿਤ ਵਰਗੀ ਜਿਹੜੀ ਕਥਾ ਹੈ ਆਪਣੇ ਚੰਦਰਮਾ ਮੁਖੜੇ ਦੇ ਵਿੱਚੋਂ ਭਾਈ ਬਾਲਾ ਜੀ ਸੁਣਾ ਰਹੇ ਹਨ।
ਪ੍ਰੇਮ ਮਗਨ ਕਬ ਕਬ ਹੋਏ ਜਾਵੇ।
ਕਹਿੰਦੇ ਕਿ ਜਦੋਂ ਭਾਈ ਬਾਲਾ ਜੀ ਕਥਾ ਸੁਣਾਉਂਦੇ ਨਾ ਗੁਰੂ ਅੰਗਦ ਸਾਹਿਬ ਜੀ ਨੂੰ ਵੱਡਿਆਂ ਸਤਿਗੁਰਾਂ ਦੀ, ਅਤੇ ਇੰਨੀ ਸਮਾਧੀ ਗੁਰੂ ਅੰਗਦ ਸਾਹਿਬ ਜੀ ਦੀ ਲੱਗ ਜਾਂਦੇ ਨੇ, ਮਸਤ ਹੋ ਜਾਂਦੇ ਨੇ ਸਮਾਧੀ ਦੇ ਵਿੱਚ, ਅਥਾਹ ਚਲੇ ਜਾਂਦੇ ਹਨ।
ਲੱਗੇ ਸਮਾਧ ਅਡੋਲ ਸੁਹਾਵੇਂ।
ਕਹਿੰਦੇ ਕਿ ਜਦੋਂ ਸਮਾਧੀ ਅਡੋਲ ਲੱਗ ਜਾਂਦੀ ਹੈ ਐਨ ਸਤਿਗੁਰਾਂ ਦੀ ਕਥਾ ਸੁਣਦਿਆਂ ਸੁਣਦਿਆਂ,
ਬਹੁਰ ਬਿਲੋਚਨ ਖੋਲੇ ਜਬ ਹੀ।
ਜਦੋਂ ਕਿਤੇ ਸਮੇਂ ਬਾਅਦ ਸਮਾਧੀ ਖੁੱਲਦੀ ਹੈ, ਨੇਤਰ ਮਹਾਰਾਜ ਜੀ ਖੋਲਦੇ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ।
ਬਾਲਾ ਕਹਿਣ ਲੱਗੇ ਪੁੰਨ ਤਬ ਹੀ,
ਤੇ ਭਾਈ ਬਾਲਾ ਜੀ ਫੇਰ ਸ਼ੁਰੂ ਕਰ ਦਿੰਦੇ ਨੇ, ਫਿਰ ਸੁਣਾਉਣੀ ਕਥਾ ਸ਼ੁਰੂ ਕਰ ਦਿੰਦੇ ਹਨ।
ਕਰਨ ਪੁੱਟਣ ਸੰਗ ਪ੍ਰੀਵੇਂ ਪੀਵੇਂ ਸਰੋਤੇ।
ਜਿਹੜੇ ਸਰੋਤੇ ਸੁਣਨ ਵਾਲੇ ਹੈ ਨਾ, ਉਹ ਕੰਨਾਂ ਰੂਪੀ ਡੋਨਿਆਂ ਦੇ ਨਾਲ ਇਹ ਅੰਮ੍ਰਿਤ ਕਥਾ ਨੂੰ ਸੁਣ ਰੂਪ ਜਿਹੜਾ ਉਹ ਛੱਕ ਰਹੇ ਹਨ।
ਅਮੀ ਸਮਾਨ ਤ੍ਰਿਪਤ ਨਹਿ ਹੋਤੇ।
ਤੇ ਜਿਸ ਤਰ੍ਹਾਂ ਅੰਮ੍ਰਿਤ ਪੀਣ ਦੇ ਨਾਲ ਕੋਈ ਤ੍ਰਿਪਤ ਨਹੀਂ ਨਾ ਹੁੰਦਾ, ਰੱਜਦਾ ਨਹੀਂ ਹੈ, ਸਿੱਖ ਸੰਗਤਾਂ ਰੱਜਦੀਆਂ ਨੇ, ਤ੍ਰਿਪਤ ਨਹੀਂ। ਹੋਰ ਸੁਣਾਓ ਅੱਗੇ, ਹੋਰ ਸੁਣੀਏ, ਹੋਰ ਚਾਅ ਵੱਧਦਾ ਹੈ ਨਾ। ਇਸ ਤਰ੍ਹਾਂ ਜਿਹੜੀ ਕਥਾ ਦੇ ਨਾਲ ਜਿਹੜਾ ਹੈ ਉਹ ਰੱਜ ਨਹੀਂ ਆ ਰਿਹਾ, ਸੰਤੋਏ ਤ੍ਰਿਪਤ ਨਹੀਂ ਹੋ ਰਹੀਆਂ ਸਿੱਖ ਸੰਗਤਾਂ।
ਚੌਪਈ ਸ੍ਰੀ ਨਾਨਕ ਕਿੰਕਰ ਸੁਖ ਰਾਸਾ।
ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਆਪਣੇ ਦਾਸਾਂ ਦੇ ਸੁੱਖ ਦੇਣ ਵਾਲੇ ਹਨ।
ਰਹਿ ਬੈਸ ਪੁਨ ਸੁਸਾ ਅਵਾਸਾ।
ਆਪਣੇ ਭੈਣ ਜੀ ਦੇ ਘਰ, ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਨਿਵਾਸ ਹੈ ਸਤਿਗੁਰਾਂ ਦਾ।
ਜਨ ਬੈਰਾਗ ਧਾਰ ਨਿਜ ਦੇਹਾ।
ਕਹਿੰਦੇ ਕਿ ਜਿਸ ਤਰ੍ਹਾਂ ਵੈਰਾਗ ਨਹੀਂ ਇਹ ਸਰੀਰ ਧਾਰਨ ਕੀਤਾ ਹੋਵੇ,
ਪ੍ਰਗਟ ਦਿਖਾਵਤ ਜਗਤ ਅਨੇਹਾ।
ਜਿਤਨਾ ਵਿਰਾਗ ਜਦੋਂ ਕਿਸੇ ਨੂੰ ਆ ਜਾਏ ਤੇ ਉਹ ਮੋਹ ਹੋ ਜਾਂਦਾ, ਨਿਰਮੋਹ ਹੋ ਜਾਂਦਾ, ਉਹਨੂੰ ਕਿਸੇ ਦਾ ਮੋਹ ਨਹੀਂ ਦਿੰਦਾ ਜਦੋਂ ਵਿਰਾਗ ਆ ਜਾਵੇ। ਕਹਿੰਦੇ ਕਿ ਮਾਨੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਇੱਕ ਵਿਰਾਗ ਦਾ ਹੀ ਰੂਪ, ਵਿਰਾਗ ਨੇ ਰੂਪ ਧਾਰਨ ਕੀਤਾ ਹੋਵੇ ਤੇ ਪ੍ਰਗਟ ਸੰਸਾਰ ਦੇ ਵਿੱਚ ਇਹ ਵਿਖਾ ਰਹੇ, ਨਿਰਮੋਹਤਾ ਵਿਖਾ ਰਹੇ ਨੇ ਕਿ ਸਾਨੂੰ ਕਿਸੇ ਦੇ ਨਾਲ ਕੋਈ ਮੋਹ ਨਹੀਂ ਹੈ।
ਕਿਦੋਂ ਸ਼ਾਂਤ ਰਸ ਧਾਰ ਸਰੂਪਾ।
ਕਹਿੰਦੇ ਕਿ ਚਾਹੇ ਤੇ ਸ਼ਾਂਤੀ ਨੇ ਆਣ ਕੇ ਰੂਪ ਧਾਰਨ ਕਰ ਲਿਆ ਹੋਵੇ, ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਸਰੀਰ ਹੈ ਉਹ ਸ਼ਾਂਤੀ ਹੋਵੇ ਤੇ ਸ਼ਾਂਤੀ ਨੇ ਧਾਰਨ ਕੀਤਾ ਹੋਵੇ, ਇਸ ਤਰ੍ਹਾਂ ਹੈ।
ਭਾਵ ਦਿਖਾ ਮੈਂ ਨਿਜ ਅਨਰੂਪਾ।
ਕਹਿੰਦੇ ਕਿ ਉਪਮਾ ਤੋਂ ਰਹਿਤ ਜਿਹੜਾ ਹਿਰਦੇ ਦਾ ਪ੍ਰੇਮ ਹੈ, ਸ਼ਾਂਤੀ ਹੈ, ਉਹ ਸਤਿਗੁਰਾਂ ਦੇ ਹਿਰਦੇ ਦੇ ਵਿੱਚ ਪ੍ਰਗਟ ਹੁੰਦੀ ਹੈ।
ਕਿਦੋਂ ਧਰਿਓ ਉਪਕਾਰ ਸਰੀਰਾ।
ਤੇ ਚਾਹੇ ਮਾਨੋ ਕਿ ਇਸ ਤਰ੍ਹਾਂ ਕਿ ਪਰਉਪਕਾਰ ਨੇ ਸਰੀਰ ਧਾਰਨ ਕੀਤਾ ਹੋਵੇ, ਕਿ ਦੁਨੀਆਂ ਨੂੰ ਪਰਉਪਕਾਰ ਕਰਕੇ ਭਲਾ ਕਰਕੇ ਤਾਰਨਾ ਹੈ, ਇੱਕ ਪਰਉਪਕਾਰ ਨੇ ਮਾਨੋ ਸਰੀਰ ਧਾਰਨ ਕੀਤਾ ਹੈ।
ਨਰ ਤਾਰਨ ਕੋ ਗੁਣੀ ਗਹੀਰਾ।
ਨਰ ਮਨੁੱਖਾਂ ਨੂੰ ਤਾਰਨ ਵਾਸਤੇ ਗੁਣੀ ਗਹੀਰਾ, ਜੋ ਗੁਣਾਂ ਦੇ ਗਹੀਰ ਨਿਰਹਲ ਅਥਾਹ ਹਨ, ਸਮੁੰਦਰ ਹਨ ਸੱਚੇ ਪਾਤਸ਼ਾਹ ਜੀ।
ਦੋਹਰਾ ਸਿਰ ਪਰ ਨੁਕਤੈ ਜੁਗਲ ਗਜ। ਖਫਨੀ ਗਰ ਬਰ ਵਚੀਰ,
ਕਹਿੰਦੇ ਕਿ ਜਿਹੜਾ ਸੀਸ ਦੇ ਉੱਤੇ ਕੋਈ ਦਸਤਾਰਾ ਬੱਧਾ ਹੈ ਨਾ, ਦੋ ਗਜ ਦਾ ਹੈ ਸਤਿਗੁਰਾਂ ਦੇ ਉੱਤੇ ਸੀਸ ਦੇ ਉੱਤੇ, ਅਤੇ ਜਿਹੜਾ ਗਲ ਦੇ ਵਿੱਚ ਕੋਈ ਪਾਇਆ ਹੈ ਉਹ ਬੜਾ ਸੁੰਦਰ ਹੈ।
ਸੰਬਿਆਨਾ ਸੁੰਦਰ ਸਜੈ ਧਰਿਓ ਸੋ ਭੇਖ ਸਰੀਰ,
ਕਹਿੰਦੇ ਕਿ ਸੰਬਿਆਨਾ ਇੱਕ ਜਿਹੜਾ ਚਾਦਰਾ ਹੈ, ਕਿਉਂ ਕਰਕੇ ਸਤਿਗੁਰੂ ਗਿਲਟੀ ਬਹੁਤੀ ਲਾਉਂਦੇ ਸੀ ਨਾ ਸਰੀਰ 'ਤੇ ਸਾਧੂਆਂ ਵਾਲਾ ਭੇਸ ਜੀ, ਦੋ ਗਜ ਦਾ ਜਿਹੜਾ ਕੱਪੜਾ ਉਹ ਸੀਸ ਦੇ ਉੱਤੇ ਹੈ, ਕੁਝ ਗਿਲਟੀ ਲਾਈ ਹੋਈ ਹੈ ਅਤੇ ਕੁਝ ਜਿਹੜਾ ਉੱਤੇ ਚਾਦਰਾ ਹੈ ਨਾ ਮਹਾਰਾਜ ਜੀ ਦੀ ਬੁੱਕਲ ਮਾਰ ਕੇ ਰੱਖਦੇ ਨੇ, ਉਹ ਬੜਾ ਸੁੰਦਰ ਹੈ।
ਚੌਪਈ ਵੈਸੇ ਤੇ ਨਿੰਦਕ ਕੇ ਸੂਲਾ,
ਕਹਿੰਦੇ ਕਿ ਨਿੰਦਕ ਕੇ ਸੂਲਾ, ਨਿੰਦਕਾਂ ਨੂੰ ਸੂਲ ਦੁੱਖ ਦੇਣ ਵਾਲੇ, ਕਿਉਂ ਕਰਕੇ ਜਿਹੜੇ ਨਿੰਦਕ ਸੀ ਨਾ ਉਹ ਗੁਰੂ ਮਹਾਰਾਜ ਜੀ ਦੀ ਨਿੰਦਿਆ ਕਰ ਕਰਕੇ ਸੋਭਾ ਨੂੰ ਵੇਖ ਕੇ ਨਿੰਦਿਆ ਕਰਦੇ ਸੀ, ਉਹਨਾਂ ਨੂੰ ਦੁੱਖ ਹੁੰਦਾ ਸੀ, ਇਸ ਕਰਕੇ ਉਹਨਾਂ ਨੂੰ ਸੂਲ ਦੇਣ ਵਾਲੇ ਨੇ, ਦੁੱਖ ਦੇਣ ਵਾਲੇ। ਉਹਨਾਂ ਦੀ ਬਿਰਤੀ ਉੱਲੂ ਦੀ ਵਰਗੀ ਸੀ, ਜਿਸ ਤਰ੍ਹਾਂ ਉੱਲੂ ਹੁੰਦਾ ਨਾ ਜਦੋਂ ਸੂਰਜ ਚੜ੍ਹਦਾ ਹੈ ਤਾਂ ਉੱਲੂ ਨੂੰ ਦਿਸਣ ਵੜ ਜਾਂਦਾ, ਉਦੋਂ ਸੂਰਜ ਦੀ ਨਿੰਦਿਆ ਕਰਦਾ ਹੈ ਕਿ ਸੂਰਜ ਬੜਾ ਮਾੜਾ ਹੈ, ਇਸ ਵਾਸਤੇ ਸੂਰਜ ਨਹੀਂ ਚੜ੍ਹਨਾ ਚਾਹੀਦਾ, ਦਿਸਦਾ ਤਾਂ ਆਪ ਨੂੰ ਨਹੀਂ ਹੈ। ਕਹਿੰਦੇ ਕਿ ਇਸੇ ਤਰ੍ਹਾਂ ਗੁਰੂ ਰੂਪੀ ਸੂਰਜ ਜਦੋਂ ਪ੍ਰਗਟ ਹੋਏ ਅਤੇ ਜਿਹੜੇ ਨਿੰਦਕ ਰੂਪੀ ਉੱਲੂ ਹੈ ਨਾ ਨਿੰਦਿਆ ਕਰਨ ਵਾਲੇ, ਉਹ ਜਰਦੇ ਨਹੀਂ ਸੀ ਗੁਰੂ ਮਹਾਰਾਜ ਜੀ ਦੀ ਸੋਭਾ ਨੂੰ ਵੇਖ ਕਰਕੇ, ਅਤੇ ਇਸ ਤਰ੍ਹਾਂ ਉਹਨਾਂ ਨੂੰ ਦੁੱਖ ਹੋ ਰਿਹਾ ਹੈ ਨਿੰਦਕਾਂ ਨੂੰ ਮਹਾਰਾਜ ਜੀ ਦੀ ਸੋਭਾ ਵੇਖ ਕਰਕੇ।
ਇਤਨੇ ਮੈਂ ਪ੍ਰਾਪਤ ਭਾ ਮੂਲਾ,
ਇੰਨਾ ਚਿਰ ਨੂੰ ਸਤਿਗੁਰਾਂ ਦਾ ਸਹੁਰਾ ਆ ਗਿਆ ਜਿਹੜਾ ਸੀ ਮੂਲ ਚੰਦ, ਉਹ ਮਹਾਰਾਜ ਜੀ ਦੇ ਸਾਹਮਣੇ ਆ ਗਿਆ।
ਚੰਦੋ ਰਾਣੀ ਜੇ ਕੇ ਸੰਗਾ,
ਤੇ ਚੰਦੋ ਰਾਣੀ ਸਤਿਗੁਰਾਂ ਦੀ ਸੱਸ ਹੈ, ਉਹ ਵੀ ਬੜੇ ਗਰਮ ਸੁਭਾਅ ਦੀ ਹੈ, ਦੋਵੇਂ ਜੀ ਜਿਹੜੇ ਸੱਸ ਸਹੁਰਾ ਸਤਿਗੁਰਾਂ ਦੇ ਆ ਗਏ।
ਅਧਿਕ ਕ੍ਰੋਧ ਤੇ ਉਠਤ ਤਰੰਗਾ,
ਕਹਿੰਦੇ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਕ੍ਰੋਧ ਦੀਆਂ ਗੁੱਸੇ ਦੀਆਂ ਬੜੀਆਂ ਲਹਿਰਾਂ ਤਰੰਗਾਂ ਉੱਠ ਰਹੀਆਂ ਨੇ,
ਮਾਨੋ ਗਿਆਨ ਨਿਜ ਦਲ ਸੋਂ ਵੈਸਾ,
ਕਹਿੰਦੇ ਕਿ ਜਿਸ ਤਰ੍ਹਾਂ ਮਾਨੋ ਕਿ ਗੁਰੂ ਨਾਨਕ ਸਾਹਿਬ ਜੀ ਗਿਆਨ ਨੇ ਸਰੂਪ ਧਾਰਨ ਕੀਤਾ ਹੋਵੇ ਅਤੇ ਗਿਆਨ ਬੈਠਾ ਹੋਵੇ ਆਪਣੀ ਫੌਜ ਲੈ ਕੇ, ਸਤ ਸੰਤੋਖ ਧਰਮ ਧਰਮ ਧੀਰਜ ਦਇਆ ਆਦਿਕ ਗਿਆਨ ਦੀ ਫੌਜ, ਮਾਨੋ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਗਿਆਨ ਰੂਪ ਹੈ ਅਤੇ ਸਤ ਸੰਤੋਖ ਫੌਜ ਲੈ ਕੇ ਬੈਠੇ ਹਨ।
ਸਤ ਸੰਤੋਖ ਸ਼ਾਂਤ ਸਮ ਭੇਸਾ,
ਜੋ ਸ਼ਾਂਤ ਅਤੇ ਸਰੂਪ ਅਤੇ ਸਤ ਸੰਤੋਖ ਦੀ ਇਹ ਗਿਆਨ ਦੀ ਫੌਜ ਹੈ।
ਜਨ ਅਗਿਆਨ ਆਪਣ ਤਨ ਤਾਰੀ,
ਮਾਨੋ ਕਿ ਜਿਹੜੇ ਚੰਦੋ ਰਾਣੀ ਅਤੇ ਮੂਲ ਚੰਦ ਆ ਰਹੇ ਨੇ ਇਹ ਮਾਨੋ ਕਿ ਅਗਿਆਨ ਨੇ ਰੂਪ ਧਾਰਨ ਕੀਤਾ ਹੋਇਆ ਹੈ।
ਦਲ ਲੈ ਕਰਿਓ ਕ੍ਰੋਧ ਅਗਵਾਰੀ,
ਇਹਨਾਂ ਦਾ ਦਲ ਕੀ ਹੈ, ਇਹਨਾਂ ਦੇ ਮਨ ਦੇ ਵਿੱਚ ਕ੍ਰੋਧ ਹੈ, ਕਾਮ ਕ੍ਰੋਧ ਗੁੱਸਾ ਈਰਖਾ ਆਦਿਕ, ਉਹ ਇਹਨਾਂ ਦੇ ਕੋਲ ਦਲ ਹੈ ਅਤੇ ਜਿਹੜਾ ਕ੍ਰੋਧ ਗੁੱਸਾ ਇਹਨਾਂ ਦੀ ਸੈਨਾ ਹੈ ਨਾ ਅਗਿਆਨ ਦੀ, ਚੰਦੋ ਰਾਣੀ ਇਹਨਾਂ ਨੇ ਅੱਗੇ ਕ੍ਰੋਧ ਨੂੰ ਕੀਤਾ ਹੋਇਆ ਗੁੱਸੇ ਨੂੰ।
ਉਰਮੈ ਚਹਿਤ ਪਲਾਇਨ ਕੀਨਾ,
ਕਹਿੰਦਾ ਕਿ ਉਰਮੈ ਚਾਹਤ
ਪਲਾਇਨ
ਕੀਨਾ, ਇਸ ਵਾਸਤੇ ਹਿਰਦੇ ਦੇ ਵਿੱਚ ਚਾਹੁੰਦੇ ਨੇ ਕਿ ਜਿਹੜਾ ਗੁਰੂ ਨਾਨਕ ਸਾਹਿਬ ਗਿਆਨ ਰੂਪ ਬੈਠਾ ਹੋਇਆ ਹੈ, ਸਤ ਸੰਤੋਖ ਗੁਣ ਨੇ, ਇਹ ਹੁਣ ਅਗਿਆਨ ਜਿਹੜਾ ਰੂਪ ਧਾਰਨ ਕਰਕੇ ਆ ਗਿਆ ਕਾਮ ਕ੍ਰੋਧ, ਇਹ ਗਿਆਨ ਨੂੰ ਭਜਾਉਣਾ ਚਾਹੁੰਦੇ ਨੇ।
ਆਏ ਠਾਂਢ ਜਹਿ ਪ੍ਰਭ ਆਸੀਨਾ,
ਜਿੱਥੇ ਗੁਰੂ ਨਾਨਕ ਸਾਹਿਬ ਜੀ ਸਜੇ ਹੋਏ ਹੈ ਨਾ ਉੱਥੇ ਆ ਗਏ।
ਧਰਨਿ ਸਠੁਰਤਾ ਬਚਨ ਉਚਾਰੇ,
ਆਉਂਦਿਆਂ ਸਾਰੇ ਜਿਹੜੇ ਕਠੋਰ ਬਚਨ ਹੈ ਨਾ ਉਹ ਆਖਣੇ ਸ਼ੁਰੂ ਕਰ ਦਿੱਤੇ।
ਆਪ ਫਕੀਰ ਕੋ ਭੇਖ ਸੁਧਾਰੇ,
ਇਸ ਵਾਸਤੇ ਮਹਾਰਾਜ ਨੂੰ ਕਹਿਣ ਲੱਗੇ ਤੁਸਾਂ ਫਕੀਰਾਂ ਵਾਲਾ ਭੇਸ ਧਾਰਨ ਕਰ ਲਿਆ ਹੈ,
ਦੋਹਰਾ ਧਰ ਕਰ ਭੇਖ ਦਿਖਾ ਬਈ ਸਾਧ ਬਣਿਓ ਜਗ ਮਾਹੇ,
ਐਵੇਂ ਪਖੰਡ ਜਿਹਾ ਕਰੀ ਜਾਣਾ ਸਾਧੂ ਵਾਲਾ ਭੇਸ ਧਾਰਨ ਕਰਕੇ ਤੇ ਲੋਕਾਂ ਨੂੰ ਵਿਖਾ ਰਿਹਾ ਹੈ।
ਉਭੈ ਆਤਮਜ ਭਾਰ ਜਾ ਕਹੋ ਕਿਹੇ ਬਾਤ ਬਿਤਾਹੇ,
ਇਹ ਸਾਨੂੰ ਦੱਸ ਜਿਹੜੇ ਉਭੇ ਦੋਵੇਂ ਤੇਰੇ ਪੁੱਤਰ ਨੇ ਸ੍ਰੀ ਚੰਦ ਤੇ ਲਖਮੀ ਦਾਸ, ਤੀਸਰੀ ਤੇਰੀ ਘਰ ਵਾਲੀ ਹੈ ਸਾਰੀ ਸਾਡੀ ਪੁੱਤਰੀ ਜਿਹੜੀ ਹੈ ਸੁਲੱਖਣੀ, ਇਸ ਵਾਸਤੇ ਉਹਨਾਂ ਦੇ ਨਾਲ ਤੂੰ ਕੋਈ ਪਿਆਰ ਨਹੀਂ ਕਰਦਾ, ਉਹਨਾਂ ਨੂੰ ਕਿਹਦੇ ਆਸਰੇ ਛੱਡਿਆ ਹੈ।
ਚੌਪਈ ਹਮੈ ਦੁਸ਼ੈ ਦੁੱਖ ਦੇਣੇ ਹੇਤੁ,
ਸਾਨੂੰ ਤੂੰ ਦੁੱਖ ਦੇਣ ਵਾਸਤੇ
ਜਨਮਿਓ ਤੂੰ ਜਿਉਂ ਭਾਵ ਉਦਕ ਹੇਤੁ,
ਇਸ ਵਾਸਤੇ ਜਿਸ ਤਰ੍ਹਾਂ ਹੁੰਦਾ ਨਾ ਬੋਦੀ ਵਾਲਾ ਤਾਰਾ ਚੜ੍ਹ ਜਾਵੇ ਸਮਾਨ ਦੇ ਵਿੱਚ ਰਾਤ ਨੂੰ, ਉਹਨੂੰ ਕਹਿੰਦੇ ਹੁਣ ਬੜਾ ਦੁੱਖ ਹੋਵੇਗਾ, ਹੁਣ ਇਹਦੇ ਨਾਲ ਬੜਾ ਜਿਹੜਾ ਦੁੱਖ ਹੋਵੇਗਾ, ਇਹ ਦੁਨੀਆਂ ਦੇ ਉੱਤੇ ਚੰਗਾ ਨਹੀਂ ਜਿਹੜਾ ਬੋਧੀ ਵਾਲਾ ਤਾਰਾ ਚੜ੍ਹਿਆ। ਕਹਿਣ ਲੱਗੇ ਤੂੰ ਬੋਧੀ ਵਾਲੇ ਤਾਰੇ ਦੀ ਤਰ੍ਹਾਂ ਹੈ, ਤੂੰ ਸਾਨੂੰ ਦੁੱਖ ਦੇਣ ਵਾਸਤੇ ਪ੍ਰਗਟ ਹੋਇਆ ਹੈ।
ਇਹ ਜੇ ਹੋਣਾ ਹੁਤੋ ਫਕੀਰਾ,
ਜੇ ਤੂੰ ਫਕੀਰ ਹੀ ਬਣਨਾ ਸੀ, ਸਾਧ ਹੀ ਬਣਨਾ ਸੀਗਾ,
ਕਰ ਵਿਆਹ ਕਿਉਂ ਡੋਬ ਅਧੀਰਾ,
ਤੂੰ ਇਸ ਵਾਸਤੇ ਸਾਡੀ ਪੁੱਤਰੀ ਨੂੰ ਕੋਈ ਡੋਬਿਆ ਵਿਆਹ ਕਰਾ ਕੇ, ਉਹ ਹੁਣ ਕਿਹਦੇ ਆਸਰੇ ਤੇ ਹੈ।
ਸਰਬ ਦਰਬ ਕਰ ਦੀਨ ਖੁਆਰੂ,
ਜਿੰਨੀ ਕੋਈ ਕਮਾਈ ਕੀਤੀ ਸੀ ਸਾਰੀ ਖੇਉਂ ਖਰਾਬ ਕਰ ਦਿੱਤੀ ਹੈ, ਡਾ ਦਿੱਤੀ ਹੈ।
ਅਬ ਪਾ ਸਾਧ ਆਵਾਸ ਉਜਾੜੂ,
ਤੂੰ ਤੇ ਘਰ ਦਾ ਉਜਾੜੂ ਆ, ਘਰ ਜਾੜੂ ਜਿਹਨੂੰ ਕਹੀਏ, ਤੂੰ ਤਾਂ ਹੁਣ ਘਰ ਦਾ ਉਜਾੜੂ ਬਣ ਕੇ ਤੇ ਫਕੀਰਾਂ ਵਾਲਾ ਭੇਸ ਧਾਰਨ ਕਰ ਲਿਆ ਹੈ।
ਉਤੋਂ ਬਿਤ ਸਭ ਖੋਇਓ ਜੇਤਾ,
ਜਿੰਨਾ ਕੁ ਧਨ ਸੀ ਸਾਰਾ ਤੁਸਾਂ ਗਵਾ ਦਿੱਤਾ ਹੈ,
ਸੋ ਅਬ ਸ੍ਰੀ ਚੰਦ ਕੋ ਦਿੱਤਾ।
ਜੇ ਉਹ ਇਸ ਵਕਤ ਤੂੰ ਤੇ ਬਣ ਗਿਆ ਸਾਧ, ਤੈਨੂੰ ਤਾਂ ਹੁਣ ਕੋਈ ਫਿਕਰ ਫਾਕਾ ਨਹੀਂ, ਅਤੇ ਜਿਹੜੀ ਕਮਾਈ ਕੀਤੀ ਜੇ ਉਹ ਹੀ ਨਾ ਜਾੜ ਦਿਉ, ਉਹ ਹੀ ਤੇਰੇ ਪੁੱਤਰਾਂ ਨੂੰ ਦੇ ਦਿੰਦੇ, ਸ੍ਰੀ ਚੰਦ ਨੂੰ ਦੇ ਦਿੰਦੇ।
ਤੇ ਪਰ ਕਰਤ ਗੁਜ਼ਾਰ ਸੋ ਵੈਸੇ,
ਅਤੇ ਉਹ ਬੈਠੇ ਹੋਏ ਆਪਣਾ ਗੁਜ਼ਾਰਾ ਕਰਦੇ, ਆਪਣਾ ਜਿਹੜਾ ਉਹ ਕੋਈ ਕੰਮ ਕਾਰ ਚਲਾਉਂਦੇ, ਤੂੰ ਤਾਂ ਹੁਣ ਫਕੀਰ ਹੋ ਗਿਆ। ਇਸ ਤਰ੍ਹਾਂ ਸਤਿਗੁਰਾਂ ਦਾ ਜਿਹੜਾ ਸਹੁਰਾ ਹੈ ਅਤੇ ਸੱਸ ਹੈ, ਉਹ ਸਤਿਗੁਰਾਂ ਦੇ ਨਾਲ ਆਣ ਕੇ ਇਸ ਤਰ੍ਹਾਂ ਬਚਨ ਬਿਲਾਸ ਜਿਹੜੇ ਉਹ ਗਰਮਤਾਈ ਵਾਲੇ ਕਰ ਰਹੇ ਨੇ। ਜੋ ਅੱਗੇ ਆਵੇਗਾ ਆਪਾਂ ਕੱਲ੍ਹ ਨੂੰ ਹਾਜ਼ਰੀ ਭਰਾਂਗੇ, ਸਮਾਂ ਹੋ ਗਿਆ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ। ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਕਾ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ।
ਉਤੋ ਬਿਤ ਸਭ ਖੋਇਓ ਜੇਤਾ, ਸੋ ਅਬ ਸ੍ਰੀ ਚੰਦ ਕੋ ਦਿੱਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।